ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗੂੰਡ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵਾ ਗੁਰ ਤੇ ਸੁਜਾ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਓਪਤ ਪਰਲੋ ਨਿਮਖ ਮਜਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਹਚਲ ਧਨੀ ਬੇਅੰਤ ਗੁਨਾ ਤਾਕੇ ਕੇਤਕ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤ ਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਖ ਜਸ ਗਾਉ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪਾਂ ਗੁਰਮਤ ਦੇ ਨਿਯਮਾਂ ਮੁਤਾਬਕ ਅੰਮ੍ਰਿਤ ਵੇਲੇ ਉੱਠ ਕੇ ਪਾਵਨ ਪਿੱਤਰ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਔਰ ਇਸ ਬਾਣੀ ਦੇ ਵਿੱਚ ਹਜ਼ੂਰ ਦਾ ਪਾਵਨ ਫਰਮਾਨ ਹੈ ਭਰੀ ਗਿਆ ਮਤ ਪਾਪਾਂ ਕੇ ਸੰਗ ਉਹ ਧੁੱਪੇ ਨਾਵੇ ਕਰੰਗ। ਗੁਰਮੁਖਾ ਕਿਸੇ ਕਾਰਨ ਕਰਕੇ ਕੱਪੜੇ ਨੂੰ ਮੈਣ ਲੱਗ ਜਾਏ ਉਹਨੂੰ ਸਾਬਣ ਦੇ ਨਾਲ ਉਹਨੂੰ ਸਰਫ ਦੇ ਨਾਲ ਪੈਟਰੋਲ ਦੇ ਨਾਲ ਆਪਾਂ ਸਾਫ਼ ਕਰਦੇ ਹਾਂ
ਕਿਉਂਕਿ ਉਹ ਜੜ ਚੀਜ਼ਾਂ ਨੇ ਨਾ, ਜੜ ਨੂੰ ਜੜ ਨਾਲ ਧੋਤਾ ਜਾਏਗਾ, ਚੇਤਨ ਨੂੰ ਚੇਤਨ ਨਾਲ। ਤੇਰੀ ਮੱਤ ਦਿਸਦੀ ਨਹੀਂ, ਇਸ ਅਣਦਿਸਦੀ ਚੀਜ਼ ਨੂੰ ਧੋਣ ਵਾਸਤੇ ਇੰਜਾਮ ਜੋ ਵੇਖਿਆ ਨਹੀਂ ਜਾ ਸਕਦਾ ਉਹਦੇ ਨਾਲ ਧੋਣ ਦਾ ਯਤਨ ਕਰ। ਆਪਾਂ ਕਈ ਵਾਰ ਅਕਸਰ ਵੇਖਦੇ ਹਾਂ ਕੱਪੜੇ ਤੇ ਚਾਹ ਡੁੱਲ ਜੇ ਤੇ ਆਪਾਂ ਕਹਿੰਦੇ ਵੀ ਚਾਹ ਦਾ ਦਾਗ ਲੈਣਾ ਨਹੀਂ, ਬੜਾ ਪੱਕਾ ਹੈ। ਇਸੇ ਤਰ੍ਹਾਂ ਗੁਰੂ ਪਿਆਰੋ ਅੰਤਰੀਵ ਦਾਗਾਂ ਦੇ ਵਿੱਚੋਂ ਇੱਕ ਦਾਗ ਦਾ ਨਾਮ ਅਕਿਰਤ ਘਣਤਾ ਦਾ ਦੋਸ਼। ਦੁੱਧ ਡੁੱਲ ਜਾਏ, ਚਾਹ ਡੁੱਲ ਜੇ ਜਾਂ ਕੋਈ ਹੋਰ ਚੀਜ਼ ਡੁੱਲ ਜਾਏ ਤੇ ਆਪਾਂ ਕਹਿੰਦੇ ਵੀ ਇਹ ਥੋੜਾ ਜਿਹਾ ਪਾਣੀ ਚ ਭਿਉਣ ਨਾਲ ਲਹਿ ਜਾਏਗਾ, ਇਹ ਲਹਿਣਾ ਨਹੀਂ, ਕੋਈ ਲਹਿ ਜਾਏਗਾ ਤੇ ਕੋਈ ਲਹਿਣਾ ਨਹੀਂ। ਇਸੇ ਪ੍ਰਕਾਰ ਜਿਹੜੇ ਅੰਤਰੀਵ ਦਾਗ ਨੇ ਨਾ, ਉਹਨਾਂ ਦਾਗਾਂ ਦੇ ਵਿੱਚੋਂ ਇੱਕ ਬਹੁਤ ਪੱਕਾ ਤੇ ਕਰੜਾ ਦਾਗ, ਨਕਾਮਾ ਘਟੀਆ ਦਾਗ ਹੈ, ਉਹਨੂੰ ਕਹਿੰਦੇ ਨੇ ਅਕਿਰਤ ਘਣਤਾ ਦਾ ਦੋਸ਼। ਅਕਿਰਤ ਘਣਤਾ ਤੋਂ ਭਾਵ ਹੁੰਦਾ ਵੀ ਕਿਸੇ ਨੇ ਨੇਕੀ ਕੀਤੀ ਤੇ ਨੇਕੀ ਦੇ ਬਦਲੇ ਆਪਾਂ ਦੇਣਾ ਤਾਂ ਕੀ ਹੈ, ਆਪਾਂ ਉਹਨੂੰ ਇਹ ਵੀ ਨਹੀਂ ਕਹਿੰਦੇ ਵੀ ਗੁਰਮੁਖਾ ਤੇਰੀ ਮਿਹਰਬਾਨੀ, ਤੇਰਾ ਧੰਨਵਾਦ। ਧੰਨਵਾਦ ਦਾ ਕੋਈ ਖਰਚਾ ਨਹੀਂ, ਕੋਈ ਖਰਚ ਨਹੀਂ, ਲੇਕਿਨ ਧੰਨਵਾਦ ਕਹਿਣ ਦੇ ਨਾਲ ਉਸ ਗੁਰਮੁਖ ਦਾ ਮਨ ਠੰਡਾ ਹੋ ਜਾਏਗਾ ਵੀ ਇਹਨੇ ਮੇਰੀ ਨੇਕੀ ਨੂੰ ਚੇਤੇ ਰੱਖਿਆ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੋਲੀ ਜੀ ਮੂੰਹ ਦੇ ਚਪੇੜ ਮਾਰੀ ਹੈ, ਕਿਉਂਕਿ ਬਾਪ ਬੱਚੇ ਨੂੰ ਡਾਂਟਦਾ ਤਾਂ ਹੈ ਪਰ ਮਨ ਕਰਕੇ ਸਜ਼ਾ ਦੇਣ ਦੀ ਇੱਛਾ ਦੇ ਨਾਲ ਨਹੀਂ, ਉਹਨੂੰ ਸੁਧਾਰਨਾ ਚਾਹੁੰਦਾ ਹੈ। ਇਸੇ ਪ੍ਰਕਾਰ ਗੁਰਮੁਖੋ ਆਪਾਂ ਉਸ ਪਰਿਪੂਰਨ ਪਰਮਾਤਮਾ ਦੇ ਬੱਚੇ ਹਾਂ, ਗੁਰੂ ਦੇ ਬੱਚੇ ਹਾਂ ਤੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜਿਹਨੂੰ ਨਿਚੋੜ ਕਹਿ ਲਓ, ਸਰੰਸ਼ ਕਹਿ ਲਓ, ਸੈਂਟਰਲ ਆਈਡੀਆ ਕਹਿ ਲਓ, ਉਹ ਇਹ ਹੈ ਭੋੜਿਆ ਵਾਹਿਗੁਰੂ ਨੇ ਤੇਰੇ ਨਾਲ ਬੜੀ ਨੇਕੀ ਕੀਤੀ, ਕਦੇ ਧੰਨਵਾਦ ਹੀ ਕਰ ਛੱਡਿਆ ਕਰ, ਕਿਤੇ ਸ਼ੁਕਰਾਨਾ ਹੀ ਕਰ ਛੱਡਿਆ ਕਰ। ਉਹ ਸ਼ੁਕਰਾਨਾ ਕਿਵੇਂ ਕਰਨਾ, ਜਿਵੇਂ ਮਾਸੂਮ ਬੱਚੇ ਨੂੰ ਉਹਦਾ ਟੀਚਰ, ਉਹਦੀ ਮਾਂ, ਉਹਦੀ ਭੈਣ, ਉਹਦਾ ਭਰਾ ਉਂਗਲੀ ਫੜ ਕੇ ਲਿਖਣ ਦੀ ਜਾਚ ਦੱਸਦਾ ਨਾ, ਇਸੇ ਤਰ੍ਹਾਂ ਦੀਨ ਦੁਨੀਆਂ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਨੂੰ ਇਸ ਦੋਸ਼ ਤੋਂ ਬਚਣ ਦੀ ਸਾਡੀ ਬਿਰਤੀ ਰੂਪੀ ਬਾਂਹ ਫੜ ਕੇ ਜਾਚ ਦੱਸ ਰਹੇ ਨੇ। ਔਰ ਉਹ ਜਾਚ ਕਿਵੇਂ ਆਏਗੀ, ਉਹ ਅਕਿਰਤ ਘਣਤਾ ਦਾ ਦੋਸ਼ ਕਿਵੇਂ ਲੱਥੇਗਾ, ਹਜ਼ੂਰ ਕਿਰਪਾ ਕਰਨਗੇ, ਸਾਰੇ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੂੰਡ ਮਹੱਲਾ ਪੰਜਵਾਂ, ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੂੰਡ ਰਾਗ ਵਿੱਚ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਚੌਪਦੇ ਸਿਰਲੇਖ ਥੱਲੇ ਦੂਜੇ ਕਰ ਸੁਰਤਾਲ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਰਹੇ ਨੇ, ਜਿਹੜਾ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 862 ਅੰਗ ਉੱਪਰ ਸੁਭਾਏਮਾਨ ਹੈ। ਔਰ ਇਹ ਸ਼ਬਦ ਦੇ ਆਰੰਭ ਵਿੱਚ ਹਜ਼ੂਰ ਨੇ ਮੰਗਲ ਕੀਤਾ ਹੈ ਤੇ ਮੰਗਲ ਕਿਹਦਾ ਕੀਤਾ, ਇੱਕ ਦਾ, ਆਪਣੇ ਕਾਕੇ ਦੀ ਜਾਨ ਚੜ੍ਹਨੀ ਹੁੰਦੀ ਹੈ ਨਾ, ਤੇ ਕਦੇ ਜਿਹੜਾ ਘਰ ਵਿੱਚ ਦੁਆਖਾ ਜਗਾਇਆ, ਦੁਆਖੇ ਚ ਦੀਵਾ ਰੱਖਿਆ ਨਾ, ਕਹਿਣਗੇ ਲੱਖਾਂ ਦੇ ਦਾਤੀ ਨੂੰ ਮੱਥਾ ਟੇਕ ਲਾ, ਕਿਤੇ ਕਹਿਣਗੇ ਵੀ ਫਲਾਣੇ ਬਾਹਰ ਜਠੇਰੇ ਨੂੰ ਮੱਥਾ ਟੇਕ ਲਾ, ਮੈਨੂੰ ਕੁਦਰਤੀ ਤੌਰ ਤੇ ਓਂਕਾਰ ਤੋਂ ਲੱਖਾਂ ਦੇ ਦਾਤੇ ਦੀ ਗੱਲ ਚੇਤੇ ਆ ਗਈ। ਗੁਰੂ ਘਰ ਦਾ ਕਥਾ ਵਾਚਕ ਪ੍ਰਚਾਰਕ ਭਾਈ ਗੜੀਆ ਕਸ਼ਮੀਰ ਦੇ ਇਲਾਕੇ ਚ ਗੁਰਦੇਵ ਦੀ ਆਗਿਆ ਨਾਲ ਪ੍ਰਚਾਰ ਕਰਨ ਚੱਲਿਆ। ਜਿਹੜਾ ਪਾਕਿਸਤਾਨ ਵਿੱਚ ਗੁਜਰਾਤ ਸ਼ਹਿਰ ਹੈ ਉਸ ਨਗਰ ਦੇ ਵਿੱਚ ਇੱਕ ਮੁਸਲਮਾਨ ਨੇਕ ਪੁਰਸ਼ ਖੁਦਾ ਦੀ ਇਬਾਦਤ ਕਰਨ ਵਾਲਾ ਦੌਲੇ ਸ਼ਾਹ ਰਹਿੰਦਾ। ਭਾਈ ਸਾਹਿਬ ਨੇ ਉਹਦੇ ਕੋਲ ਰਾਤ ਕੱਟੀ ਤੇ ਜਿਵੇਂ ਸਾਡਾ ਇੱਕ ਸਮਾਜਿਕ ਰਸਮ ਹੈ ਜਿਹਦਾ ਅਸੀਂ ਮਾਣ ਕਰਦੇ ਅਸੀਂ ਉਹਨੂੰ ਵਿਦਾ ਕਰਨ ਜਾਂਦੇ ਹਾਂ, ਵਿਦਾ ਕਰਨ ਜਿਹਨੂੰ ਪੜ੍ਹੇ ਲਿਖੇ ਕਹਿੰਦੇ ਨੇ ਸੀ ਆਫ ਕਰਨਾ। ਉਹ ਵਿਦਾ ਕਰਨ ਚੱਲਿਆ ਤੇ ਭਾਈ ਗੜੀਏ ਦੇ ਪੈਰਾਂ ਵਿੱਚ ਧੌੜੀ ਦੀ ਜੁੱਤੀ ਹੈ, ਖਦਰ ਦੇ ਕੱਪੜੇ ਪਏ ਪਾਏ ਨੇ ਉਹ ਵੀ ਮੋਟਾ ਨੀ ਲਾ ਕੇ। ਉਸ ਪੀਰ ਦੌਲੇ ਸ਼ਾਹ ਦੇ ਮਨ ਵਿੱਚ ਇੱਕ ਸ਼ੰਕਾ ਆਇਆ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੋਕੀ ਤੋਪਾਂ ਭੇਡ ਕਰਦੇ ਨੇ, ਲੱਖਾਂ ਦੇ ਘੋੜੇ ਭੇਡ ਕਰਦੇ ਨੇ, ਸਵਾ ਸਵਾ ਲੱਖ ਦੀ ਕਾਠੀ ਭੇਡ ਕਰਦੇ ਨੇ, ਇਹ ਗੁਰੂ ਕਰਦਾ ਪ੍ਰਚਾਰ ਕਿਹਦਾ ਕੋਈ ਇੰਪਰੈਸ਼ਨ ਬਣਾ ਜਿਹਦੇ ਲੋਕਾਂ ਦੇ ਉੱਪਰ। ਜਿਵੇਂ ਅਸੀਂ ਜਾਣਦੇ ਨਾ ਕਥਾ ਕਰਨ, ਕਥਾ ਭਾਵੇਂ ਆਵੇ ਨਾ ਆਵੇ ਪਰ ਪਹਿਲਾਂ ਕਹਿੰਦੇ ਵੀ ਚੋਲਾ ਪ੍ਰੈਸ ਹੋ ਜਾਏ ਤਾਂ ਕਿ ਲੋਕ ਨੇ ਸਾਡੀ ਚੋਲੇ ਵੱਲ ਵੇਖਣ। ਗੁਰਮੁਖੋ ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਦੇ ਵੱਟ ਨਿਕਲ ਜਾਣ, ਅੰਦਰ ਦੇ ਵੱਟ। ਅਸੀਂ ਬਾਹਰ ਦੇ ਵੱਟਾਂ ਤੇ ਬੜਾ ਜ਼ੋਰ ਲਾਉਂਦੇ ਹਾਂ ਵੀ ਸਾਡੇ ਬਾਹਰ ਦੇ ਵੱਟ ਲੈ ਜਾਣ, ਲੋਕੀ ਸਾਡੇ ਵੱਲ ਵੇਖਣ। ਗੁਰੂ ਕੇ ਸਿੱਖਾ ਤੇਰੀ ਜ਼ਬਾਨ ਤੋਂ ਬਾਣੀ ਨਿਕਲੇ, ਲੋਕੀ ਤੇਰੇ ਰਾਹੀਂ ਪਰਮਾਤਮਾ ਨੂੰ ਵੇਖਣ, ਤੂੰ ਕਹਿਣਾ ਮੈਨੂੰ ਵੇਖੀ ਚੱਲਣ। ਗੁਰੂ ਕਰਦਾ ਪ੍ਰਚਾਰਕ ਤੁਰਿਆ, ਧੌੜੀ ਦੇ ਕੱਪੜੇ, ਮਾਫ ਕਰਨਾ ਧੌੜੀ ਦੀ ਜੁੱਤੀ, ਖਦਰ ਦੇ ਕੱਪੜੇ। ਪੀਰ ਦੌਲੇ ਸ਼ਾਹ ਦੇ ਮਨ ਵਿੱਚ ਸ਼ੰਕ ਆਇਆ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਹਨਾਂ ਨੂੰ ਲੱਖਾਂ ਦੇ ਘੋੜੇ, ਲੱਖਾਂ ਦੀਆਂ ਕਾਠੀਆਂ, ਕੀਮਤੀ ਦੁਸ਼ਾਲੇ ਚੜ੍ਹਦੇ ਨੇ ਤੇ ਗੁਰੂ ਕਰਦੇ ਪ੍ਰਚਾਰਕ ਦੀ ਟੁੱਟੀ ਜੁੱਤੀ। ਦਰਅਸਲ ਜਿਹੜੀ ਦੌਲੇ ਸ਼ਾਹ ਦੀ ਸੋਚ ਹੈ ਨਾ ਉਹ ਸਾਡੀ ਵੀ ਸੋਚ ਹੈ। ਸਾਨੂੰ ਤੁਸੀਂ ਕਦੇ ਕਥਾ ਕੀਰਤਨ ਕਰਨ ਬੁਲਾ ਲਓ, ਅਸੀਂ ਸਾਦੇ ਕੱਪੜੇ ਪਾਏ ਹੋਣ ਤੇ ਤੁਸੀਂ ਕਹਿੰਦੇ ਇਹ ਕੀ ਕੀਰਤਨ ਕਰੇਗਾ, ਕੀ ਕਥਾ ਕਰੇਗਾ ਤੇ ਕੱਪੜੇ ਵੀ ਪ੍ਰੈਸ ਨਹੀਂ ਹੋਏ। ਤੇ ਮੈਂ ਤਾਂ ਫਿਰ ਇਹੋ ਕਹਿੰਦਾ ਨਾ ਵੀ ਗੁਰਮੁਖਾ ਮੈਨੂੰ ਪਾਸੇ ਰੱਖ ਦੇ ਤੇ ਮੇਰੇ ਚੋਲੇ ਨੂੰ ਰੱਖ ਦੇ, ਕਥਾ ਕਰੀ ਚੱਲੇਗਾ। ਅਸੀਂ ਕੱਪੜਿਆਂ ਨੂੰ ਵੇਹਦੇ ਹਾਂ, ਅਸੀਂ ਜੀਵਨ ਨਹੀਂ ਵੇਹਦੇ। ਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਜੀਵਨ ਵੇਖਣ ਦੀ ਜਾਚ ਆ ਜਾਏ। ਅਸੀਂ ਦੋ ਚਾਰ ਬੰਦੇ ਤੁਹਾਡੇ ਪਿੰਡ ਕਥਾ ਕਰਨ ਤੇ ਕੀਰਤਨ ਕਰਨ ਜਾਂਦੇ ਹਾਂ ਨਾ, ਜਿਹਦੀ ਗੱਡੀ ਮਹਿੰਗੀ ਉਹਨੂੰ ਕਹਿੰਦੇ ਨੇ ਵੀ ਇਹਨੂੰ ਅੰਦਰ ਬਿਠਾਓ ਡਰਾਇੰਗ ਰੂਮ ਚ, ਜਦੋਂ ਟਾਈਮ ਮੰਗੇ ਉਦੋਂ ਦੇ ਦੇ ਆ ਜੇ। ਜਿਹੜਾ ਬਾਥਰ ਜਾਂਦਾ ਨਾ ਸਕੂਟਰ ਤੇ ਬਹਿ ਕੇ ਕਹਿੰਦੇ ਇਹਨੂੰ ਪਿੱਛੋਂ ਸਹੀ, ਜਦੋਂ ਲੋਕੀ ਉੱਠਣਗੇ ਉਦੋਂ 5 ਮਿੰਟ ਦੇ ਦਿਆਂਗੇ। ਗੁਰੂ ਕੇ ਸਿੱਖਾ ਅਧਿਆਤਮਕ ਜੀਵਨ ਵਿੱਚ ਮਾਇਆ ਨੂੰ ਪਹਿਲ ਨਾ ਦੇ। ਉਹਨੇ ਮਾਇਆ ਨੂੰ ਪਹਿਲ ਦਿੱਤੀ। ਜਦੋਂ ਗੁਰੂ ਦਾ ਬਣ ਜਾ ਨਾ ਉਦੋਂ ਗੁਰੂ ਕੇ ਸਿੱਖ ਦੇ ਰਿੱਧੀਆਂ ਸਿੱਧੀਆਂ ਮਗਰ ਮਗਰ ਫਿਰਦੀਆਂ ਨੇ ਮਗਰ ਮਗਰ। ਦੌਲੇ ਸ਼ਾਹ ਦੇ ਫੁਰਨੇ ਨੂੰ ਭਾਈ ਗੜੀਏ ਨੇ ਬੁੱਝ ਲਿਆ ਵੀ ਇਹਨੇ ਮੇਰੇ ਗੁਰੂ ਤੇ ਸ਼ੰਕਾ ਕੀਤਾ, ਮੇਰੀ ਟੁੱਟੀ ਜੁੱਤੀ ਵੱਲ ਵੇਖਿਆ, ਮੇਰੇ ਖੱਦਰ ਦੇ ਕੱਪੜਿਆਂ ਵੱਲ ਵੇਖਿਆ। ਇਹ ਭਾਈ ਸਾਹਿਬ ਦੇ ਅੰਦਰ ਖਿਆਲ ਆਇਆ, ਅੱਜ ਕੱਲ ਆਪਾਂ ਉਹ ਪਰਾਵਾ ਨਹੀਂ ਪਾਉਂਦੇ ਕਿਉਂਕਿ ਅੱਜ ਕੱਲ ਆਪਣਾ ਬਾਹਰਲਾ ਇੰਪਰੈਸ਼ਨ ਤੇ ਜ਼ੋਰ ਹੈ। ਅੱਗੇ ਮੈਂ ਆਪਣੇ ਨਿੱਜੀ ਜੀਵਨ ਵਿੱਚ ਵੇਖਿਆ ਵੀ ਅਸੀਂ 3-3 ਮਹੀਨੇ ਟੁੱਟੀ ਜੁੱਤੀ ਪਾਈ ਜਾਂਦੇ ਸੀ, ਜਿਹਨੂੰ ਠਿੱਬੀ ਜੁੱਤੀ ਕਹਿੰਦੇ ਸੀ। ਜੁੱਤੀ ਤੰਗ ਹੋਣੀ ਨਾ ਉਹਦੀ ਅੱਡੀ ਤੇ ਪੈਰ ਰੱਖ ਕੇ ਉਹਨੂੰ ਠਿੱਬਿਆਂ ਕਰ ਲੈਣਾ, ਉਹਦੀ ਠਿੱਬੀ ਜੁੱਤੀ ਹੈ। ਉਹ ਜੁੱਤੀ ਦੇ ਨਾਲ ਨਿੱਕੇ ਨਿੱਕੇ ਰੇਤ ਦੇ ਕਿਣਕੇ ਜਦੋਂ ਡਿੱਗਦੇ ਨੇ ਨਾ ਤੇ ਰੇਤ ਦੇ ਕਿਣਕੇ ਗੁਰਮੁਖੋ ਮੋਤੀ ਬਣ ਗਏ। ਅਤੇ ਅੱਜ ਭਾਈ ਗੜੀਏ ਨੇ ਆਖਿਆ, ਭਾਈ ਦੌਲਿਆ ਤੂੰ ਮੇਰੇ ਗੁਰੂ ਦੀ ਹਸਤੀ ਤੇ ਸ਼ੰਕਾ ਕੀਤਾ, ਜੁੱਤੀ ਵੱਲ ਵੇਖ ਕੇ ਚੋਲੇ ਵੱਲ ਵੇਖ ਕੇ ਆ ਵੇਖ, ਆ ਜਿੰਨੇ ਤੇਰੇ ਗੁਜਰਾਤ ਦੇ ਟਿੱਬੇ ਨੇ ਇਹ ਲਾਲਾਂ ਤੇ ਹੀਰਿਆਂ ਦੇ ਬਣ ਗਏ ਨੇ। ਜਦੋਂ ਉਹ ਦੌਲੇ ਸ਼ਾਹ ਨੇ ਵੇਖਿਆ ਨਾ ਉਹਨੂੰ ਰੇਤ ਮੋਤੀ ਤੇ ਹੀਰੇ ਪ੍ਰਤੀਤ ਆਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਨਾ, ਮੇਰੇ ਇਹ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਕੇ ਸਿੱਖਾ ਕੇਵਲ ਤੇ ਕੇਵਲ ਇੱਕ ਨਾਲ ਜੋੜ, ਇੱਕ ਓਂਕਾਰ ਇੱਕ ਵੇਰਾ ਨੀ ਸੈਂਕੜੇ ਵੇਰਾ ਆਇਆ। ਆਪਾਂ ਕਦੇ ਉਸ ਪਾਸੇ ਦੌੜਦੇ ਹਾਂ, ਕਦੇ ਉਸ ਪਾਸੇ ਜਾਂਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਇੱਕ ਦਾ ਹੋ, ਇੱਕ ਕਿਹੜਾ? ਓਂਕਾਰ, ਇੱਕ ਜਿਹਨੂੰ ਪਰਮਾਤਮਾ ਕਹਿੰਦੇ ਨੇ। ਇਸ ਓਂਕਾਰ ਦੇ ਗੁਰਮੁਖੋ ਵਿਦਵਾਨਾਂ ਦੀ ਭਾਸ਼ਾ ਵਿੱਚ 63 ਭੇਦ ਨੇ, 63। ਓਂਕਾਰ ਦੇ ਬਾਰੇ ਸਾਡੇ ਵਿਦਵਾਨਾਂ ਵਿੱਚ ਇੰਨੀ ਬਹਿਸ ਹੈ, ਇੰਨੀਆਂ ਦਲੀਲਾਂ ਨੇ ਕਿ ਇਸ ਓਂਕਾਰ ਦੀ ਵਿਚਾਰਧਾਰਾ ਨੂੰ ਦੁਨੀਆਂ 'ਚ ਫੈਲਾਉਣ ਲਈ ਵਿਦਵਾਨਾਂ ਦੀਆਂ 63 ਟੀਮਾਂ ਕੰਮ ਕਰਦੀਆਂ ਨੇ, 63। ਪਰ ਹੋ ਸਕਦਾ ਵੀ ਆਹ ਟੀਮ ਗਲਤ ਹੋਵੇ, ਉਹ ਥੋੜੀ ਜਿਹੀ ਗਲਤ ਹੋਵੇ, ਉਹ ਕੁਝ ਠੀਕ ਹੋਵੇ। ਉਸ ਓਂਕਾਰ ਨੂੰ ਸਮਝਿਆ ਕਿਵੇਂ ਜਾਏਗਾ? ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣਾ, ਪ੍ਰਸਾਦ ਦਾ ਅਰਥ ਕਿਰਪਾ, ਸਤਿਗੁਰੂ ਦਾ ਭਾਵ ਹੈ ਸੱਚਾ ਗੁਰੂ। ਤੂੰ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਤੇ ਤੈਨੂੰ ਉਸ ਇੱਕ ਦੀ ਸਮਝ ਪੈ ਜਾਏਗੀ।
ਜੀ ਪ੍ਰਾਨ ਕੀਏ ਜਿਨ ਸਾਜ।
ਗੁਰਮੁਖੋ, ਪੁਰਾਤਨ ਜ਼ਮਾਨੇ ਦੇ ਵਿੱਚ ਵੱਖ ਵੱਖ ਧਾਰਮਿਕ ਆਗੂਆਂ ਨੇ ਪਰਮਾਤਮਾ ਨਾਲ ਜੁੜ ਲਈ ਕੁਝ ਵਸੀਲੇ ਕਾਇਮ ਕੀਤੇ, ਕੁਝ ਕਾਢਾਂ ਕੱਢੀਆਂ, ਅਨਮੈਨਸ਼ਨ ਜਿਹਨੂੰ ਕਹਿੰਦੇ ਆ। ਉਹਨਾਂ ਕਾਢਾਂ ਦੇ ਵਿੱਚੋਂ ਕਾਢ ਸੀ ਮਾਲਾ, ਤਸਬੀ। ਜਿਹੜੇ ਹਿੰਦੂ ਭਰਾ ਨੇ ਉਹ ਵੀ 108 ਮਣਕਿਆਂ ਦੀ ਮਾਲਾ ਫੇਰਦੇ ਨੇ, ਮੁਸਲਮਾਨ 100 ਮਣਕਿਆਂ ਦੀ ਮਾਲਾ ਫੇਰਦੇ ਨੇ। ਇਸੇ ਪ੍ਰਕਾਰ ਜਿਹੜੇ ਈਸਾਈ ਭਰਾ ਨੇ ਉਹਨਾਂ ਨੇ ਆਪਣੀ ਮਾਲਾ ਦਾ ਨਾਂ ਰੱਖਿਆ ਰੋਜਰੀ। ਕੋਈ ਤਸਬੀ ਕਹਿੰਦਾ ਹੈ, ਕੋਈ ਮਾਲਾ ਕਹਿੰਦਾ, ਕੋਈ ਰੋਜਰੀ ਕਹਿੰਦਾ ਹੈ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਦੁਨੀਆਦਾਰ ਲੋਕ ਹਾਂ ਤੇ ਆਪਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ। ਕੋਈ ਆਪਣੀ ਧੀ ਵਾਲੇ ਪਾਸੇ ਤੋਂ ਪਰੇਸ਼ਾਨ ਹੈ, ਕੋਈ ਪੁੱਤਰ ਵਾਲੇ ਪਾਸੇ ਤੋਂ ਪਰੇਸ਼ਾਨ ਹੈ, ਕਿਸੇ ਦੇ ਘਰ ਦੌਲਤ ਦੀ ਕਮੀ ਹੈ, ਕਿਸੇ ਨੂੰ ਸਰੀਰਕ ਰੋਗ ਹੈ। ਦੀਨ ਦੁਨੀਆਂ ਦੇ ਬਾਲ ਗੁਰੂ ਪੰਚਮ ਪਾਤਸ਼ਾਹ ਨੂੰ ਸਾਡੇ ਤੇ ਤਰਸ ਆਇਆ, ਮੇਰੇ ਧੀਆਂ ਪੁੱਤ ਨੇ, ਇਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਤੰਗ ਕਰੇ। ਉਹਨਾਂ ਨੇ ਇੱਕ 24 ਮਣਕਿਆਂ ਵਾਲੀ ਮਾਲਾ ਤਿਆਰ ਕੀਤੀ ਹੈ। ਉਸ ਮਾਲਾ ਦਾ ਨਾਮ ਹੈ ਸੁਖਮਨੀ, ਕਿਉਂਕਿ 24 ਅਸ਼ਟਪਦੀਆਂ ਨੇ ਤੇ 24 ਸ਼ਲੋਕ ਨੇ, ਇਸ ਕਰਕੇ ਮੈਂ ਇਹਦਾ ਨਾਂ ਰੱਖਿਆ 24 ਮਣਕਿਆਂ ਵਾਲੀ ਮਾਲਾ। ਉਹਨਾਂ 24 ਮਣਕਿਆਂ ਦੇ ਰਾਹੀਂ ਹਜ਼ੂਰ ਨੇ ਵੱਖ ਵੱਖ ਗੁਰਮਤਾਂ ਦੇ ਕੁਝ ਅਹਿਮ ਨੁਕਤਿਆਂ ਬਾਰੇ ਚਾਨਣਾ ਪਾਇਆ। ਉਹਨਾਂ ਅਹਿਮ ਨੁਕਤਿਆਂ ਦੇ ਵਿੱਚ ਜਿਹੜੀ 4 ਅਸ਼ਟਪਦੀ ਹੈ ਨਾ, ਉਹਦਾ ਅੱਜ ਦੇ ਹੁਕਮਨਾਮੇ ਨਾਲ ਸੰਬੰਧ ਹੈ। ਉਸ ਅਸ਼ਟਪਦੀ ਵਿੱਚ ਕੀ ਹੈ ਵੀ ਗੁਰਮੁਖਾ, ਤੈਨੂੰ ਪ੍ਰਮਾਤਮਾ ਨੇ ਬੜਾ ਕੋਈ ਦਿੱਤਾ ਤੇ ਉਹਦਾ ਸ਼ੁਕਰਾਨਾ ਕਰ, ਤਾਂ ਕਿ ਤੇਰੇ ਤੇ ਕਿਤੇ ਅਕਿਰਤ ਕਣਤਾ ਦਾ ਦੋਸ਼ ਨਾ ਲੱਗ ਜਾ। ਵੀ ਪ੍ਰਮਾਤਮਾ ਨੇ ਤੈਨੂੰ ਇਹਨਾਂ ਕੋਈ ਦਿੱਤਾ ਹੈ ਤੇ ਭਲਿਆ ਪੁਰਸ਼ਾ, ਕਿਤੇ ਇਹ ਵੀ ਕਹਿ ਦਿਆ ਕਰ ਵੀ ਰੱਬਾ ਤੇਰੀ ਮਿਹਰਬਾਨੀ, ਕੋਈ ਤੇਰਾ ਖੜ ਥੋੜਾ ਹੁੰਦਾ। ਉਸ ਅਸ਼ਟਪਦੀ ਦਾ ਸਿਰਲੇਖ ਹੈ ਜਿਵੇਂ ਮੇਰਾ ਇੱਕ ਤਕੀਆ ਕਲਾਮ ਹੈ, ਮੈਥੋਂ ਮੈਨੂੰ ਪਤਾ ਨੀ ਮੇਰੇ ਮੂੰਹ ਤੋਂ ਨਿਕਲਦਾ ਦਾ ਨਕੰਮਿਆ, ਇਹ ਤਕੀਆ ਕਲਾਮ ਹੈ ਮੇਰਾ। ਇਸੇ ਤਰ੍ਹਾਂ ਉਸ ਪਾਵਨ ਸ਼ਬਦ ਵਿੱਚ ਗੁਰਦੇਵ ਨੇ ਇਹਦਾ ਭਾਵ ਵਰਤਿਆ, ਨਿਰਗੁਣ ਆਰ ਅਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭ ਹੀ ਲਾਲ। ਨਿਰਗੁਣੀ ਹਾਰ ਦਾ ਅਰਥ ਹੈ ਵੀ ਤੇਰੇ ਪੱਲੇ ਤਾਂ ਕੱਖ ਨੀ ਹੈ, ਤਾਂ ਉਹ ਗੁਣਾ ਹੀ ਭਰਿਆ, ਨਕੰਮਿਆ। ਨਿਰਗੁਣੀ ਹਾਰ ਦਾ ਅਰਥ ਮੈਂ ਕਰਾਂਗਾ ਨਕੰਮਿਆ, ਵੀ ਤੇਰੇ ਪੱਲੇ ਕੱਖ ਨੀ, ਤੇਰੇ ਕੋਲ ਗੋਣੀ ਕੋਈ ਨੀ। ਤੇ ਜਦੋਂ ਬੰਦਾ ਰੋਣ ਲੱਗ ਪਿਆ ਨਾ ਧੀ ਪੁੱਤ, ਤੇ ਉਦੋਂ ਮੁੜ ਕੇ ਮਾਂ ਪਿਓ ਦੇ ਸਿਰ ਤੇ ਹੱਥ ਰੱਖ ਕਹਿੰਦੇ ਨੇ ਮੇਰਾ ਪੁੱਤ ਰਾਜਾ, ਪਹਿਲਾਂ ਨਕੰਬਾ ਕਿਹਾ ਮੁੜ ਕੇ ਰਾਜਾ ਕਹਿ ਦਿੱਤਾ। ਨਿਰਗੁਣ ਆਰ ਇਹ ਆਨਿਆ, ਇਹ ਆਨਿਆ ਤੂੰ ਪਾਪ ਸਮਝਾ। ਸੋ ਪ੍ਰਭ ਸਦਾ ਸੰਭਾਲ, ਜਿਸ ਵਾਹਿਗੁਰੂ ਨੇ ਤੈਨੂੰ ਇਹਨਾਂ ਕੋਈ ਦਿੱਤਾ ਉਹਨੂੰ ਸਦਾ ਲਈ ਚੇਤੇ ਰੱਖਿਆ ਕਰ। ਤੇ ਜਗਿਆਸੂ ਸਿੱਖ ਬੱਚਾ ਗੁਰ ਪੰਚਮ ਪਾਤਸ਼ਾਹ ਨੂੰ ਕਹਿੰਦਾ ਜੇ ਮੈਂ ਚੇਤੇ ਰੱਖਾਂ ਤੇ ਕੀ ਕਰੇਗਾ ਉਹ। ਹਜ਼ੂਰ ਕਹਿੰਦੇ ਜਿਨ ਕੀਆ ਤਿਸ ਚੀਤ ਰੱਖ, ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੋਈ ਦਿੱਤਾ ਭੋਲਿਆ ਉਹਨੂੰ ਚੇਤੇ ਰੱਖ। ਕਿਉਂ? ਨਾਨਕ ਨਿਭੀ ਨਾਲ, ਉਹ ਤੇਰੇ ਨਾਲ ਨਿਭੇਗਾ ਅਖੀਰ ਤੱਕ। ਇਹ ਸੰਕੇਪ, ਇਹਦੀ ਵਿਆਖਿਆ ਪਾਤਸ਼ਾਹ ਕਰਦੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਤੂੰ ਆਂਦਾ ਨਾ ਕਿਉਂ ਚੇਤੇ ਕਰਾਂ, ਹਜ਼ੂਰ ਕਹਿੰਦੇ ਇਸ ਕਰਕੇ ਤੈਨੂੰ ਕਿਹਾ ਵੀ ਤੂੰ ਹੈ ਕੀ ਸੀ ਤੇ ਬਣ ਕੀ ਗਿਆ ਹੈ। ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਰ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਹਨੇ ਉਬਾਰਿਆ, ਮਾਂ ਦੇ ਗਰਭ ਦੀ ਅੱਗ ਦੇ ਵਿੱਚ ਉਹਨੇ ਤੈਨੂੰ ਸੇਕ ਨੂੰ ਲੱਗਣ ਦਿੱਤਾ, ਉਹਨੇ ਤੈਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ। ਜਨਮ ਹੋ ਗਿਆ ਬਾਲ ਬਵਸਥਾ ਤੁਝੇ ਪਿਆਰੇ ਦੂਧ, ਜਨਮ ਹੋਇਆ ਤੇ ਪ੍ਰਮਾਤਮਾ ਨੇ ਤੇਰੇ ਲਈ ਸ਼ੁੱਧ ਦੁੱਧ ਦਾ ਪ੍ਰਬੰਧ ਕੀਤਾ। ਬਾਲ ਬਵਸਥਾ ਤੁਝੇ ਪਿਆਰੇ ਦੂਧ, ਅੱਗੇ ਹੋ ਗਿਆ ਬੁੱਢਾ। ਬਿਰਧ ਭਇਆ ਉਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਬੁੱਢਾ ਹੋ ਗਿਆ ਹੁਣ ਕਮਾਉਣ ਜੋਗਾ ਕੱਖ ਨਹੀਂ, ਕਦੇ ਨੋਹ ਮੂੰਹ ਵਿੱਚ ਚਮਚਾ ਪਾਉਂਦੀ ਤੇ ਕਦੇ ਪੋਤਾ ਚਾਹੁੰਦਾ, ਉਹਨਾਂ ਦਾ ਹੁਣ ਕਰੇਗਾ ਤੂੰ ਕੀ? ਪਹਿਲਾਂ ਤਾਂ ਸੇਵਾ ਕਰਦੇ ਨੇ ਵੀ ਬਾਪੂ ਕਮਾ ਕੇ ਲਿਆਉਂਦਾ, ਹੁਣ ਤਾਂ ਕਮਾਉਣ ਤੋਂ ਵੀ ਕਿਉਂ? ਪਰ ਉਹਨਾਂ ਦੇ ਅੰਦਰ ਜਿਹੜਾ ਵਸਿਆ ਨਾ, ਇਹ ਪ੍ਰਮਾਤਮਾ ਵਸਿਆ। ਪ੍ਰਮਾਤਮਾ ਜੇ ਪ੍ਰਸਾਦ ਤਰ ਉੱਪਰ ਵਸੇ, ਸੁੱਤ ਪ੍ਰਾਤ ਬੰਤਾ ਸੰਗ ਹੱਸੇ। ਜਿਹਦੀ ਕਿਰਪਾ ਦੇ ਨਾਲ ਤੂੰ ਸੁੱਖ ਦੇ ਸਹਿਤ ਘਰ ਵਿੱਚ ਵਸਦਾ, ਕਦੇ ਧੀ ਨਾਲ, ਕਦੇ ਭਰਾ ਨਾਲ, ਕਦੇ ਪਤਨੀ ਨਾਲ ਹੱਸਦਾ ਪਿਆਰਿਆ, ਇਹ ਹਾਸੇ ਵੀ ਉਸ ਪ੍ਰਮਾਤਮਾ ਨੇ ਦਿੱਤੇ ਨੇ। ਜੇ ਪ੍ਰਸਾਦ ਸੀਤਲ ਪੀਵੇ ਜਲਾ, ਜਦੋਂ ਮੈਂ ਪੰਕਤੀ ਪੜ੍ਹੀ ਆ ਨਾ, ਤੇ ਕਿਸੇ ਪ੍ਰੇਮੀ ਦੇ ਮਨ ਵਿੱਚ ਸ਼ੰਕਾ ਆ ਗਿਆ ਵੀ ਗਿਆਨੀ ਜੀ ਇਹ ਵੀ ਕੋਈ ਕਥਾ ਹੈ ਵੀ ਤੁਸੀਂ ਸੁਖਮਨੀ ਸਾਹਿਬ ਦੀ ਪੰਕਤੀ ਪੜ੍ਹ ਦਿੱਤੀ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਇਹ ਪਾਣੀ ਵੱਡੀ ਗੱਲ ਕੋਈ ਦ੍ਰਿਸ਼ਟਾਂਤ ਥੋੜਾ ਤੁਹਾਡਾ? ਉਹ ਗੁਰਮੁਖਾ ਮੇਰਾ ਦ੍ਰਿਸ਼ਟਾਂਤ ਨਹੀਂ, ਇਹ ਗੁਰੂ ਪਾਤਸ਼ਾਹ ਦੇ ਪਾਵਨ ਸ਼ਬਦ ਨੇ, ਪਰ ਤੈਨੂੰ ਨਿੱਕਾ ਜਿਹਾ ਜਾਪ ਹੈ ਇਹਦੇ ਚ ਬਹੁਤ ਵੱਡਾ ਰਾਜ ਜੀ। ਤੂੰ ਤਾਂ ਕਹਿਣਾ ਵੀ ਜੇ ਪ੍ਰਸਾਦ ਪੀਵੇ ਸੀਤਲ ਜਲਾ, ਜਿਹਦੀ ਕਿਰਪਾ ਦੇ ਨਾਲ ਤੂੰ ਪਾਣੀ ਪੀਣਾ, ਸੁਖਦਾਈ ਪਵਨ ਪਾਵਕ ਅਮੁੱਲਾ। ਇਹ ਪਾਣੀ ਤੇ ਪੌਣ ਕਿੰਨੇ ਕੁ ਕੀਮਤੀ ਨੇ ਗਿਆਨੀ ਦੀ, ਕੰਮ ਦੀ ਗੱਲ ਕਰੋ, ਟਾਈਮ ਨਾ ਪਾਸ ਕਰੋ। ਗੁਰਮੁਖੋ ਤੁਹਾਡੇ ਸ਼ੰਕੇ ਦਾ ਜਵਾਬ ਮੇਰੇ ਅੰਦਰ ਗੁਰੂ ਨੇ ਭੇਜ ਦਿੱਤਾ ਹੈ। ਅੱਠਵੀਂ ਜਮਾਤ ਵਿੱਚ ਮੈਂ ਜਦੋਂ ਪੜ੍ਹਦਾ ਸਾਂ ਨਾ, ਤੇ ਸਾਨੂੰ ਸਕੂਲੇ ਕਵਿਤਾ ਲੱਗੀ ਸੀ ਵਿਧਾਤਾ ਸਿੰਘ ਤੀਰ ਦੀ, ਪਾਣੀ ਦੇ ਪਿਆਲੇ ਦਾ ਬੁੱਲ। ਮੈਂ ਇਹ ਪੰਕਤੀ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਤੁਹਾਡੇ ਅੰਦਰ ਸ਼ੰਕਾ ਆਇਆ ਵੀ ਗੁਰੂ ਪਾਤਸ਼ਾਹ ਕਹਿੰਦੇ ਵੀ ਜਿਹਨੇ ਤੈਨੂੰ ਪਾਣੀ ਦਿੱਤਾ, ਜਿਹਨੇ ਤੈਨੂੰ ਹਵਾ ਦਿੱਤੀ, ਉਹਦਾ ਧੰਨਵਾਦ ਕਰਿਆ ਕਰ। ਗਿਆਨੀ ਵੀ ਸਾਹ ਲੈਨੇ ਕੋਈ ਕੀਮਤੀ ਨਹੀਂ, ਪਾਣੀ ਨਲਕੇ ਚੋਂ ਕੱਢ ਕੱਢ ਕੇ ਰੋੜੀ ਜਾਂਦੇ ਕੋਈ ਕੀਮਤ ਨਹੀਂ। ਇਹ ਕੋਈ ਤੁਹਾਡੀ ਕਥਾ ਕਰਨ ਦਾ ਸਾਨੂੰ ਢੰਗ ਤਰੀਕਾ ਪਸੰਦ ਨਹੀਂ ਜਾਇਆ। ਗੁਰਮੁਖਾਏ ਦਾ ਜਵਾਬ ਦਾਤਾ ਸਿੰਘ ਤੀਰ ਨੇ ਦਿੱਤਾ ਹੈ, ਉਹਦਾ ਸਿਰਲੇਖ ਸੀ ਪਾਣੀ ਦੇ ਪਿਆਲੇ ਦਾ ਬੁੱਲ। ਤੀਰ ਜੀ ਲਿਖਦੇ ਨੇ ਇੱਕ ਦਿਨ ਅਕਬਰ ਬਾਦਸ਼ਾਹ ਤੇ ਸਾਰੇ ਉਹਦੇ ਅਹਿਲਕਾਰ ਅਮੀਰ ਵਜ਼ੀਰ ਬੈਠੇ ਨੇ। ਬਾਦਸ਼ਾਹ ਨੂੰ ਪਿਆਸ ਲੱਗੀ, ਨੌਕਰ ਪਾਣੀ ਦਾ ਪਿਆਲਾ ਲੈ ਕੇ ਆਇਆ ਤੇ ਬੀਰਬਲ ਦਾ ਸੁਭਾਅ ਬੜਾ ਤੀਖਣ ਸੀ, ਉਹਨੇ ਉਸ ਮੌਕੇ ਬਾਦਸ਼ਾਹ ਦਾ ਗੁੱਟ ਫੜ ਲਿਆ ਕਹਿੰਦਾ ਬਾਦਸ਼ਾਹ ਸਲਾਮਤ, ਰੱਬ ਨਾ ਕਰੇ ਪਰ ਜੇ ਕਿਸੇ ਕਾਰਨ ਕਰਕੇ ਪਾਣੀ ਨਾ ਮਿਲੇ ਉਦੋਂ ਕੋ ਤੁਹਾਨੂੰ ਬੰਦਾ ਪਾਣੀ ਦਾ ਪਿਆਲਾ ਦੇਵੇ ਤੇ ਕੀ ਦਿਓਗੇ? ਬਾਦਸ਼ਾਹ ਇਕਦਮ ਝਨੋੜਿਆ ਗਿਆ, ਕਹਿਣ ਲੱਗਾ ਬੀਰਬਲ ਤੇਰਾ ਸਵਾਲ ਬੜਾ ਕੰਪਲੀਕੇਟਡ ਹੈ, ਬੜਾ ਮੁਸ਼ਕਿਲ ਸਵਾਲ ਹੈ। ਜਦੋਂ ਇਹੋ ਜਿਹੀ ਕਿਤੇ ਵਸਤਾ ਬਣ ਜੇ ਤੇ ਉਹ ਬੰਦਾ ਪਾਣੀ ਦਾ ਪਿਆਲਾ ਦੇ ਦੇ ਤੇ ਮੈਂ ਉਹਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਪੀ ਲਿਆ ਬਾਦਸ਼ਾਹ ਨੇ, ਕਹਿਣ ਲੱਗੇ ਹੁਣ ਤਾਂ ਤੁਹਾਡਾ ਮੂਡ ਠੀਕ ਹੋ ਗਿਆ ਕਿਉਂਕਿ ਤੁਸੀਂ ਪਾਣੀ ਪੀ ਲਿਆ ਤੇ ਸ਼ਾਂਤੀ ਆ ਗਈ। ਮੈਂ ਇੱਕ ਹੋਰ ਬੇਨਤੀ ਕਰਾਂ, ਬੀਰਬਲ ਕਹੋ। ਕਹਿੰਦਾ ਜੀ ਗੱਲ ਤਾਂ ਮਾੜੀ ਹੈ ਪਰ ਮੇਰੇ ਮੂੰਹ ਚ ਆ ਗਈ, ਮੈਂ ਰੁਕਣੀ ਨਹੀਂ, ਰੱਬ ਨਾ ਕਰੇ ਤੁਹਾਨੂੰ ਬੰਨ ਪੈ ਜਾਏ, ਪਾਣੀ ਪੀਤਾ ਨਾ ਤੇ ਬੰਨ ਪੈ ਜਾਏ ਤੇ ਜਦੋਂ ਤੁਹਾਨੂੰ ਠੀਕ ਨਾ ਹੁੰਦੇ ਦੱਸੋ ਤੇ ਕੋਈ ਹਕੀਮ ਆ ਕੇ ਤੁਹਾਨੂੰ ਦਵਾਈ ਦੇ ਕੇ ਠੀਕ ਕਰਦਾ ਤੇ ਕੀ ਦਿਓ? ਕਹਿੰਦਾ ਅੱਧਾ ਰਾਜ ਭਾਗ। ਬੀਰਬਲ ਨੇ ਤਾੜੀ ਮਾਰ ਦਿੱਤੀ, ਕਹਿੰਦੇ ਮੂਰਖਾ ਇਹਦੇ ਵਿੱਚ ਤਾੜੀ ਵਾਲੀ ਕਿਹੜੀ ਗੱਲ ਹੈ? ਬੀਰਬਲ ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਡੇ ਬਿਆਨਾਂ ਤੋਂ ਪਤਾ ਚੱਲਦਾ ਵੀ ਤੁਹਾਡੇ ਰਾਜ ਦੀ ਕੀਮਤ ਕੇਵਲ ਇੱਕ ਪਾਣੀ ਦਾ ਪਿਆਲਾ ਹੈ। ਤੁਸੀਂ ਆਪ ਹੀ ਕਹਿਣਾ ਗੁਰਮੁਖੋ ਸਾਡੇ ਘਰ ਕਿੰਨੇ ਪਕਵਾਨ ਹੋਣ, ਰੱਬ ਨਾ ਕਰੇ ਟੈਂਕੀ ਦਾ ਪਾਣੀ ਜਾਏ ਮੁੱਕ ਤੇ ਕਾਕਾ ਬਾਹਰਲਾ ਜੰਦਰਾ ਲਾ ਕੇ ਤੇ ਜਲੰਧਰ ਚਲਾ ਜਾਏ ਤੇ ਜਿੰਨੀਆਂ ਆਪਾਂ ਗਾਲਾਂ ਕੱਢਦੇ ਤੁਸੀਂ ਆਪ ਹੀ ਗਿਣਤੀ ਕਰ ਲੈਣਾ। ਉਧਰ ਲਾਈਟ ਹੈ ਨੀ, ਟੈਂਕੀ ਚ ਪਾਣੀ ਹੈ ਨੀ, ਅਸੀਂ ਕਵਾਂਗੇ ਸਾਡੇ ਕਾਕੇ ਨੇ ਸਾਨੂੰ ਮਾਰਨਾ, ਕੋਠੀ ਵਿੱਚ ਬਦਾਮ ਪਏ ਨੇ, ਗਿਰੀਆਂ ਪਈਆਂ, ਸੌਗੀ ਪਈ ਹੈ। ਮਿੱਤਰਾ ਸੌਗੀ ਤੋਂ ਬਿਨਾਂ ਸਰ ਸਕਦਾ ਹੈ, ਮਨੱਕਿਆਂ ਤੋਂ ਬਿਨਾਂ ਸਰ ਸਕਦਾ ਹੈ, ਤੇਰੇ ਵੱਖ ਵੱਖ ਭੋਜਨਾਂ ਤੋਂ ਬਿਨਾਂ ਸਰ ਸਕਦਾ ਕੋਈ ਦਿਨ, ਪਰ ਪਾਣੀ ਨਾ ਮਿਲੇ ਮਹੀਨਾ ਨਹੀਂ ਕੱਢੇਗਾ। ਜਿਹੜੀ ਹਵਾ ਹੈ ਨਾ ਇਹ ਤਾਂ ਗੁਰੂ ਪਿਆਰੋ, ਕਿਤੇ ਪੰਜ ਮਿੰਟ ਨਾ ਮਿਲੇ ਤੇ ਭੋਗ ਪੈ ਜਾਏਗਾ, ਖਤਮ ਹੋ ਜਾਏਗਾ। ਤੇ ਆਪਾਂ ਕਿ ਨਹੀਂ ਪਾਣੀ ਦੀ ਕਥਾ ਕੋਈ ਕਰਦਾ ਹੈ, ਹਵਾ ਦੀ ਕਿਹੜੀ ਗੱਲ ਹੈ? ਪਾਣੀ ਤੇ ਪੌਣ ਸਾਡੇ ਜੀਵਨ ਦਾ ਆਧਾਰ ਨੇ। ਪਤਾ ਨੀ ਕੀ ਗੱਲ ਸਾਡੀ ਯਾਦਾਸ਼ਤ ਇੰਨੀ ਕਮਜ਼ੋਰ ਕਿਉਂ ਹੈ, ਸਾਨੂੰ ਅਨਪੜ੍ਹਾਂ ਨੂੰ ਵੀ ਕੰਠ ਹੈ ਸਲੋਕ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਤੇ ਤੂੰ ਕਹਿੰਦਾ ਵੀ ਕਥਾ ਇੰਪੋਰਟੈਂਟ ਇੰਨੀ ਗੱਲਾਂ ਮਾਮੂਲੀ ਨੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜੀ ਪ੍ਰਾਣ ਕੀਏ ਜਨ ਸਾਜ, ਜਿਸ ਵਾਹਿਗੁਰੂ ਨੇ, ਜੀ ਦਾ ਅਰਥ ਹੈ ਚੇਤਨ ਕਲਾ, ਪ੍ਰਾਣ ਜੋ ਆਪਾਂ ਸਵਾਸ ਲੈਂਦੇ ਆ, ਸਾਜ ਦਾ ਅਰਥ ਹੈ ਬਣਤਰ ਘੜਨਾ ਕੰਸਟਰਕਸ਼ਨ, ਜਿਸ ਵਾਹਿਗੁਰੂ ਨੇ ਤੇਰੇ ਤਨ ਨੂੰ ਘੜਕੇ ਤੇ ਵਿੱਚ ਸਵਾਸ ਪਾਉਣਾ ਕੀਤੇ ਹਨ।
ਮਾਟੀ ਮਹਿ ਜੋਤ ਰੱਖੀ ਨਿਵਾਜ,
ਉਹਨੇ ਇੱਕ ਮਿੱਟੀ ਦਾ ਖੜਾਉਣਾ ਘੜਕੇ ਨਾ ਤੇ ਵਿੱਚ ਉਹਨੇ ਆਪਣੀ ਚੇਤਨ ਸਦਾ ਦਾ ਦੀਵਾ ਪਾਵਾ ਬਾਲਿਆ ਦੀਵਾ, ਜਿਹੜਾ ਦੀਵਾ ਗੁਰਮੁਖੋ ਇਹ ਵਸਦੇ ਘਰਾਂ ਦੀ ਨਿਸ਼ਾਨੀ ਹੈ, ਵਸਦੇ ਘਰਾਂ ਦੀ। ਆਪਾਂ ਮਕਾਨ ਬਣਾਉਂਦੇ ਨਾ ਮਕਾਨ, ਤੇ ਮਕਾਨ ਵਿੱਚ ਸਾਰਿਆਂ ਤੋਂ ਪਹਿਲਾਂ ਕੰਮ ਕੀਤਾ ਜਾਂਦਾ, ਉਹਦੇ ਦੀਵਾ ਜਗਾਇਆ ਜਾਂਦਾ ਤੇ ਪਾਣੀ ਦਾ ਘੜਾ ਕਰਕ ਰੱਖਦੇ ਨੇ, ਪਾਣੀ ਦਾ ਘੜਾ ਭਰ ਕੇ। ਆਪਾਂ ਲੈਂਟਰ ਪਾਈਏ ਨਾ ਕਿਸੇ ਮੌਕੇ ਦੁਕਾਨ ਦਾ, ਮਕਾਨ ਦਾ, ਤੇ ਆਪਣੀ ਇੱਕ ਸਮਾਜ ਕਰਵਾਇਆ ਤਾਂ ਧਾਰਮਿਕ ਨਹੀਂ, ਉਹਦੇ ਵਿੱਚ ਘਿਓ ਦਾ ਦੀਵਾ ਬਾਲਦੇ ਤੇ ਨਾਲ ਘੜਾ ਪਾਣੀ ਦਾ ਭਰ ਕੇ ਰੱਖਦੇ ਤਾਂ ਕਿ ਪਤਾ ਲੱਗੇ ਵੀ ਇਹ ਵਸਦਾ ਘਰ ਹੈ, ਰਹਿਸ਼ ਹੋ ਗਈ ਹੈ। ਤੇ ਜਿੱਦਣ ਕਿਤੇ ਮਾਤਮ ਹੋਵੇ, ਕਹਿੰਦੇ ਨੇ ਸੁੱਖ ਹੋਵੇ ਸਹੀ, ਫਲਾਨੇ ਦਾ ਘਰ ਦੀਵਾ ਨਹੀਂ ਜਗਿਆ, ਅੱਜ ਦੀਵਾ ਉਜਾੜ ਹੈ, ਦੀਵਾ ਬੁੜਨਾ ਉਜਾੜ ਹੈ ਤੇ ਦੀਵਾ ਜਗਣਾ ਵਸਣ ਦੀ ਨਿਸ਼ਾਨੀ। ਜਿਸ ਵਾਹਿਗੁਰੂ ਨੇ ਤੇਰੇ ਸਰੀਰ ਰੂਪੀ ਮਕਾਨ ਨੂੰ ਕਾਇਮ ਕਰਕੇ ਵਿੱਚ ਆਪਣੀ ਚੇਤਨ ਸਦਾ ਦਾ ਦੀਵਾ ਜਗਾ ਦਿੱਤਾ, ਚੇਤਨ ਸਦਾ ਦਾ, ਅੱਗੇ ਕਿਰਪਾ ਕਰਦੇ ਹਨ।
ਬਰਤਨ ਕਉ ਸਭ ਕਿਛ ਭੋਜਨ ਭੋਗਾਏ,
ਫਿਰ ਗੁਰਮੁਖਾ ਤੇਰੀਆਂ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਅਨੇਕਾਂ ਤਰ੍ਹਾਂ ਦੇ ਤੈਨੂੰ ਭੋਜਨ ਛਕਾਉਂਦਾ ਹੈ। ਅਨੇਕਾਂ ਤਰ੍ਹਾਂ ਦੇ ਪਕਵਾਨ ਸ਼ਬਦ ਹੈ। ਜੇ ਪ੍ਰਸਾਦ ਭੋਗੇ ਸਭ ਰਸਾ, ਜਿਹਦੀ ਕਿਰਪਾ ਦੇ ਨਾਲ ਅਨੇਕਾਂ ਤਰ੍ਹਾਂ ਦੇ ਰਸਾਂ ਨੂੰ ਭੋਗਦਾ, ਜਿਹਦੀ ਕਿਰਪਾ ਦੇ ਨਾਲ ਅਨੇਕਾਂ ਤਰ੍ਹਾਂ ਦਾ ਭੋਜਨ ਖਾਂਦਾ। ਅੱਗੇ ਆ ਕੇ ਭੋਜਨ ਦੀ ਗੱਲ, ਕੋਈ ਤਾਂ ਕਹਿੰਦਾ ਵੀ ਗਿਆਨੀ ਜੀ ਲੂਣ ਘੱਟ ਰੱਖਿਆ ਜੇ ਮੇਰਾ ਬਲੱਡ ਪ੍ਰੈਸ਼ਰ ਹੀ ਹੋ ਜਾਂਦਾ, ਉਹ ਵੀ ਸਿਆਪਾ। ਤੇ ਕੋਈ ਕਹਿੰਦਾ ਚਾਹ ਤਾਂ ਪੀਣੀ ਪਰ ਗਿਆਨੀ ਜੀ ਵੇਖਿਆ ਜੇ ਕਿਤੇ ਮਿੱਠਾ ਨਾ ਪਾਇਆ ਜੇ ਮੇਰੀ ਸ਼ੂਗਰ ਬਹੁਤ ਆਈ ਹੈ। ਕੋਈ ਲੂਣ ਤੋਂ ਕਲਪੀ ਜਾਂਦਾ ਹੈ, ਕੋਈ ਖੰਡ ਤੋਂ ਕਲਪੀ ਜਾਂਦਾ ਹੈ। ਗੁਮਖਾ ਨਾ ਲੂਣ ਤੇ ਮਿੱਠਿਆਂ ਦੀ ਚੱਕਰ ਨਾ ਪੈ। ਆ ਤੈਨੂੰ ਦੱਸਾਂ ਕਿ ਭੋਜਨ ਨਾ ਬਲੱਡ ਪ੍ਰੈਸ਼ਰ ਹਾਈ ਹੋਵੇਗਾ ਤੇ ਨਾ ਤੈਨੂੰ ਸ਼ੂਗਰ ਤੰਗ ਕਰੇਗੀ। ਉਹ ਭੋਜਨ ਕਿਹੜਾ ਹੈ? ਥਾਲ ਵਿੱਚ ਤੈਨੂੰ ਵਸਤੂ ਪਈਓ ਆ ਖਾ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਕਿਤੇ ਸੱਤ ਸੰਤੋਖ ਦਾ ਭੋਜਨ ਖਾ ਲੈ, ਤੂੰ ਤਗੜਾ ਤਾਂ ਹੋਣਾ, ਤੇਰੀ ਕਲਿਆਣ ਹੋ ਜਾਏ। ਸਤ ਕੌਣ ਖਾਂਦਾ ਹੈ? ਸੰਤੋਖ ਕੌਣ ਖਾਂਦਾ ਹੈ? ਆਪਾਂ ਤਾਂ ਮੈਂ ਅੱਗੇ ਵੀ ਕਹਿੰਦਾ ਨਾ, ਆਪਾਂ ਤਾਂ ਢਿੱਡ ਨੂੰ ਪੀਪਾ ਬਣਾਇਆ ਪੀਪਾ। ਆ ਕਈ ਥਾਵਾਂ ਤੇ ਲੋਕਾਂ ਨੇ ਪੀਪੇ ਰੱਖ ਕੇ ਆਉਂਦਾ ਲਿਖਿਆ ਹੁੰਦਾ ਯੂਜ ਮੀ, ਮੈਨੂੰ ਵਰਤੋ ਤੇ ਮੈਨੂੰ ਮਾਫੀ ਦੇਣੀ। ਆਪਾਂ ਵੀ ਬਹੁਤਿਆਂ ਨੇ ਪੇਟ ਨੂੰ ਇਹੋ ਬਣਾਇਆ ਵੀ ਜੋ ਮਰਦਾ ਪਾਈ ਚੱਲੋ, ਸਾਡਾ ਢਿੱਡ ਨੀ ਸਾਡਾ ਯੂਜ ਮੀ ਹੈ। ਗੁਰੂ ਕੇ ਸਿੱਖਾ ਇਹ ਰੱਬ ਦਾ ਘਰ ਹੈ, ਰੱਬ ਦਾ ਘਰ। ਕਈ ਨੇ ਕਹਿਣਾ ਗਿਆਨੀ ਜੀ ਕਥਾ ਦਾ ਤੁਹਾਡਾ ਢੰਗ ਤਰੀਕਾ ਨਹੀਂ, ਉਹ ਗੱਲ ਕਰਨ ਵਾਲੀ ਹੈ। ਇਹ ਗੁਰਮੁਖੋ ਕਰਨ ਵਾਲੀ ਗੱਲ ਤਾਂ ਹੈ। ਆਪਾਂ ਭਾਵੇਂ ਪੜ੍ਹਿਆ ਅਨਪੜ੍ਹਿਆ ਪੇਂਡੂ ਸ਼ਹਿਰੀ ਕੋਈ ਵੀ ਜਾਈਏ, ਪਰ ਆਪਾਂ ਦਰਬਾਰ ਸਾਹਿਬ ਕੂੜਾ ਨਹੀਂ ਜਪਾਉਂਦੇ। ਕਦੇ ਕਿਸੇ ਮੂੰਗਫਲੀ ਦੀਆਂ ਛਿੱਲਾਂ, ਕਦੇ ਕਿਸੇ ਨੇ ਸੰਤਰਾ ਖਾ ਕੇ ਛਿੱਲ ਸੁੱਟੀ ਦਰਬਾਰ ਸਾਹਿਬ? ਬਿਲਕੁਲ ਨਹੀਂ। ਇਸੇ ਤਰ੍ਹਾਂ ਤੁਹਾਨੂੰ ਮੈਂ ਤਾਂ ਬੇਨਤੀ ਕਰਦਾ, ਜਿਹੜਾ ਸਾਡਾ ਤਨ ਇਹ ਹਰਿਮੰਦਰ ਜੇ ਰੱਬ ਦਾ ਘਰ ਹੈ, ਹਰਿਮੰਦਰ ਇਹੋ ਸਰੀਰ ਹੈ, ਤੇ ਜੇ ਹਰਿਮੰਦਰ ਵਿੱਚ ਕੇਲੇ ਤੇ ਛਿੱਲਾ ਨਹੀਂ ਸੁੱਟਦਾ ਤੇ ਸਾਰਾ ਮਾਲ ਮੱਤਾ ਤੂੰ ਨਿਕੰਮਾ ਖਾ ਖਾ ਕੇ ਤੇ ਪਾਈ ਜਾਣਾ, ਕੀ ਗੁਨਾਹ ਨਹੀਂ? ਇਸ ਪਾਵਨ ਹਰਿਮੰਦਰ ਵਿੱਚ ਕੂੜਾ ਕਰਕਟ ਨਾ ਖਿਲਾਰਿਆ ਕਰ। ਕਦੇ ਸੱਤ ਦੀ ਅਗਰ ਬੱਤੀ ਲਾ, ਕਦੇ ਸੰਤੋਖ ਦਾ ਸੈਂਟ ਸੁੱਟ, ਤਾਂ ਕਿ ਪਰਿਪੂਰਨ ਪਰਮਾਤਮਾ ਅਡੋਲ ਤੇਰੇ ਵਿੱਚ ਸੱਜਿਆ ਰਹਿ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਸ ਵਾਹਿਗੁਰੂ ਨੇ ਅਨੇਕਾਂ ਤਰ੍ਹਾਂ ਦੇ ਤੈਨੂੰ ਭੋਜਨ ਛਕਣ ਲਈ ਦਿੱਤੇ ਹਨ।
ਸੋ ਪ੍ਰਭ ਤਜ ਮੂੜੇ ਕਤ ਜਾਏ।
ਮੂੜੇ ਕਹਿੰਦੇ ਨੇ ਮੂਰਖ ਨੂੰ। ਉਹ ਮੂਰਖਾ ਉਸ ਪਰਮਾਤਮਾ ਨੂੰ ਛੱਡ ਕੇ ਕਿਹੜੇ ਪਾਸੇ ਤੁਰਿਆ ਜਾਣਾ ਹੈ? ਕਦ ਕਿਹੜੇ ਪਾਸੇ ਜਾਏ? ਜਗ੍ਹਾ ਜਿਸ ਵਾਹਿਗੁਰੂ ਨੇ ਤੈਨੂੰ ਅਨੇਕਾਂ ਤਰ੍ਹਾਂ ਦੇ ਪ੍ਰਸ਼ਾਦ ਦਿੱਤੇ ਨੇ ਛਕਣ ਲਈ, ਜਿਸ ਵਾਹਿਗੁਰੂ ਨੇ ਤੇਰਾ ਮਿੱਟੀ ਦਾ ਸਰੀਰ ਬਣਾ ਕੇ ਤੇ ਆਪਣੀ ਚੇਤਨ ਕਲਾ ਦਾ ਵਿੱਚ ਦੀਵਾ ਜਗਾਇਆ। ਹੁਣ ਸਾਡੇ ਆਪਾਂ ਮੀਟਰ ਲਈ ਅਪਲਾਈ ਕਰਦੇ ਨੇ ਮੀਟਰ ਲਈ, ਤੇ ਬਿਜਲੀ ਮੁਲਾਜ਼ਮ ਭਰਾ ਆਏ ਤੇ ਉਹਨਾਂ ਆਣ ਕੇ ਮੀਟਰ ਲਾਇਆ ਤੇ ਆਪਾਂ ਕਹਿੰਦੇ ਭਾਈ ਸਾਹਿਬ 5 ਮਿੰਟ ਬੈਠੋ, ਸਾਡਾ ਕਾਕਾ ਡੱਬਾ ਲੈਣ ਲਈ ਗਿਆ ਕਿ ਤੁਸੀਂ ਸਾਡੇ ਘਰ ਮੀਟਰ ਲਾਇਆ, ਬਿਜਲੀ ਜਗਾਈ ਹੈ ਤੇ ਭੋਲਿਆ। ਉਹਨਾਂ ਮੀਟਰ ਤਾਂ ਲਾਇਆ ਪਰ ਉਹਨਾਂ ਬਿੱਲ ਵੀ ਲੈਣਾ ਹੈ। ਉਹਨਾਂ ਨੇ ਬਿੱਲ ਲੈਣਾ ਤੇ ਉਹਨਾਂ ਨੂੰ ਡੱਬੇ ਛਕਾਉਣਾ ਹੈ, ਤੇ ਜਿਹਨੇ ਤੇਰੇ ਅੰਦਰ ਚੇਤਨ ਕਲਾ ਦਾ ਦੀਵਾ ਜਗਾਇਆ ਉਹਨੂੰ ਪੁੱਛਦਾ ਹੀ ਨਹੀਂ। ਸਰਕਾਰ ਦੀ ਤਨਖਾਹ ਲੈਂਦੇ ਨੇ, ਮੀਟਰ ਦੇ ਤੂੰ ਪੈਸੇ ਜਮ੍ਹਾਂ ਕਰਾਏ ਨੇ ਤੇ ਇੰਨੀ ਗੱਲ ਤੇ ਡੱਬੇ ਦੇਣ ਲਈ ਤਿਆਰ ਹੈ? ਮੈਂ ਖੰਡਨ ਨਹੀਂ ਕਰ ਰਿਹਾ, ਮੈਂ ਤਾਂ ਤੁਸੀਂ ਗਲਤ ਅਰਥ ਕਰ ਲੈਣਾ। ਮੇਰਾ ਕਹਿਣ ਦਾ ਭਾਵ ਕਿ ਨਿੱਕੇ ਜੇ ਮੀਟਰ ਲਈ ਇੰਨਾ ਧਰਵਾ ਤੇ ਨਾ ਛਕਰਾਨਾ, ਜਿੰਨੇ ਤੇਰੇ ਅੰਦਰ ਚੇਤਨ ਕਲਾ ਦਾ ਮੀਟਰ ਲਵਾਇਆ ਕਦੇ ਇਹਦਾ ਵੀ ਧੰਨਵਾਦ ਕਰ ਦਿਆ ਕਰ, ਕਦੇ ਇਹਦਾ ਵੀ ਸ਼ੁਕਰਾਨਾ ਕਰ ਦਿਆ ਕਰ। ਉਸ ਪਰਮਾਤਮਾ ਨੂੰ ਛੱਡ ਕੇ ਭੋਲਿਆ ਕਿਹੜੇ ਪਾਸੇ ਵੱਲ ਜਾਣਾ ਤੂੰ?
ਪਾਰ ਬ੍ਰਹਮ ਕੀ ਲਾਗੋ ਸੇਵਾ।
ਇਸ ਕਰਕੇ ਇਉਂ ਕਰੀਏ ਜਿਹੜਾ ਪਰਿਪੂਰਨ ਪ੍ਰਮਾਤਮਾ ਨਾ ਉਹਦੀ ਸੇਵਾ ਕਰਿਆ ਕਰੀਏ। ਹੁਣ ਸੇਵਾ ਤੋਂ ਗੱਲ ਚੇਤੇ ਆ ਗਈ, ਸਾਡਾ ਹਿੰਦੁਸਤਾਨ ਦਾ ਇੱਕ ਬਹੁਤ ਮਸ਼ਹੂਰ ਸ਼ਲੋਕ ਹੈ ਵੇਦਾਂ ਦਾ, ਨਰ ਸੇਵਾ ਨਰਾਇਣ ਸੇਵਾ, ਫਰੀਦਾ ਖਾਲਕ ਖਲਕ ਮੈਂ, ਜਿਹੜਾ ਉਹ ਖਾਲਕ ਹੈ ਨਾ ਖਨ ਦੁਨੀਆਂ ਚ ਵੱਸਦਾ ਹੈ। ਇਹਦਾ ਸਾਡੇ ਪੁਰਾਤਨ ਗ੍ਰੰਥਾਂ ਚ ਅਨੁਵਾਦ ਇਵੇਂ ਸੰਸਕ੍ਰਿਤ ਵਿੱਚ ਨਰ ਸੇਵਾ ਨਰਾਇਣ ਸੇਵਾ। ਸਾਨੂੰ ਅੰਗਰੇਜ਼ੀ ਵਿੱਚ ਬੀ ਏ ਦੇ ਵਿੱਚ ਇੱਕ ਕਵਿਤਾ ਲੱਗੀ ਸੀ, ਅਬੂ ਬਿਨ ਆਦਮ ਲੀ ਐਂਟੋ ਦਾ ਲਿਖਾਰੀ ਸੀ ਅੰਗਰੇਜ਼ ਲੀ ਐਂਟ, ਤੇ ਪੋਇਮ ਦਾ ਸਿਰਲੇਖ ਸੀ ਅਬੂ ਬਿਨ ਆਦਮ। ਉਹ ਮੈਂ ਕਵਿਤਾ ਦਾ ਸਾਰਾ ਸੁਣਾਵਾ ਤੇ ਗੱਲ ਬਣਨੀ ਨਹੀਂ ਕਿਉਂਕਿ ਟਾਈਮ ਥੋੜਾ ਹੈ, ਪਰ ਉਸ ਕਵਿਤਾ ਦਾ ਤਾਰ ਸਾਰ ਤਾਤੇ ਸੀ, ਜਿਹੜੇ ਬੰਦਿਆਂ ਦੀ ਸੇਵਾ ਕਰਦੇ ਉਹਨਾਂ ਦੀ ਸੇਵਾ ਮੈਂ ਕਰਦਾ। ਜਿਹੜੀ ਅਬੂ ਬਿਨ ਆਦਮ ਦੀ ਕਵਿਤਾ ਸੀ ਨਾ ਉਹਦਾ ਸੈਂਟਰਲ ਆਈਡੀਆ ਕੀ ਸੀ, ਜਿਹੜੇ ਬੰਦਿਆਂ ਦੀ ਸੇਵਾ ਕਰਦੇ ਉਹਨਾਂ ਦੀ ਸੇਵਾ ਮੈਂ ਕਰਦਾ। ਆਪਾਂ ਗੁਰਦੁਆਰੇ ਆਉਂਦੇ ਹਾਂ ਝਾੜੂ ਮਾਰਦੇ ਚੰਗਾ ਕਰਮ ਹੈ, ਬਿਲਕੁਲ ਮਾਰਨਾ ਚਾਹੀਦਾ। ਆਪਾਂ ਹੋਰ ਕਈ ਤਰ੍ਹਾਂ ਦੇ ਪਾਣੀ ਨਾਲ ਸੇਵਾ ਕਰਦੇ ਕਰਨੀ ਚਾਹੀਦੀ ਹੈ, ਪਰ ਜੇ ਕਿਤੇ ਨਾਰਾਜ਼ ਨਾ ਹੋਏ ਤਾਂ ਬੇਨਤੀ ਕਰਾਂ, ਆਪਣੇ ਘਰ ਦਾ ਕੂੜਾ ਕੱਢ ਕੇ ਗਵਾਂਢੀਆਂ ਦੇ ਬੂਹੇ ਅੱਗੇ ਸੁੱਟ ਦੇਣਾ, ਕਿਹੜੀ ਸੇਵਾ ਭਲਾ ਤੇਰੀ। ਇਹ ਆਪਾਂ ਕਰਦੇ ਜੇ ਮੰਨੋ ਜਾਂ ਨਾ, ਗੁਰੂ ਕੇ ਸਿੱਖ ਨੰਗੇ ਪੈਰੀ ਹਰਿਮੰਦਰ ਸਾਹਿਬ ਆਏ, ਹਰਿਮੰਦਰ ਸਾਹਿਬ ਤੇ ਆਪਣੇ ਘਰ ਆਏ ਪ੍ਰਾਹੁਣੇ, ਤੇ ਆਪਾਂ ਉਹਨਾਂ ਨੂੰ ਡਰਾਇੰਗ ਰੂਮ ਚ ਬਿਠਾ ਕੇ ਖੁਆਇਸ਼ ਕੇਲੇ, ਪ੍ਰਾਹੁਣੇ ਚਲੇ ਗਏ, ਥੋੜਾ ਜਿਹਾ ਹਨੇਰਾ ਹੋਇਆ ਤੇ ਆਪਾਂ ਕੇਲਿਆਂ ਦੀਆਂ ਛਿੱਲੀਆਂ ਬਾਜ਼ਾਰ ਵਿੱਚ ਸੁੱਟ ਦਿੱਤੀਆਂ, ਤੇ ਗੁਰੂ ਕਾ ਸਿੱਖ ਚੱਲਿਆ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ, ਉਹ ਤਿਲਕ ਕੇ ਡਿੱਗ ਪਿਆ, ਉਹਦੀ ਲੱਤ ਟੁੱਟੀ। ਗੁਰੂ ਕੇ ਸਿੱਖਾ ਬੁਰਾ ਨਾ ਮਨਾਈ, ਉਹ ਸਤਿਗੁਰੂ ਰਾਮਦਾਸ ਨੂੰ ਲੱਗਣੀ, ਉਹ ਗੁਆਂਢੀ ਨਹੀਂ। ਤੇਰੇ ਬੂਹੇ ਦੀ ਅੱਗੋਂ ਗੁਰੂ ਰਾਮਦਾਸ ਦਾ ਨੁਮਾਇੰਦਾ ਲੰਘਿਆ, ਉਹਨੂੰ ਛਿੱਲਾਂ ਸੁੱਟ ਕੇ ਤੇ ਥੱਲੇ ਡਿੱਗ ਆਈ। ਕਿਹੜੇ ਗੁਰੂ ਰਾਮਦਾਸ ਨੂੰ ਮੱਥਾ ਟੇਕਦਾ ਹੈ, ਉਹ ਵੀ ਗੁਰੂ ਰਾਮਦਾਸ ਦਾ ਹੈ। ਇਹ ਥੋੜਾ ਜਿਹਾ ਵੇਖ, ਮੇਰੇ ਪਾਤਸ਼ਾਹ ਕਹਿੰਦੇ ਨੇ ਪਾਰ ਬ੍ਰਹਮ ਕੀ ਲਾਗੋ ਸੇਵ, ਜਿਹੜਾ ਉਹ ਪਰਿਪੂਰਨ ਪ੍ਰਮਾਤਮਾ ਨਾ ਉਹਦੀ ਸੇਵਾ ਕਰਨਾ ਕਰ, ਮੈਨੂੰ ਸੇਵਾ ਦੇ ਸਾਹਮਣੇ ਫਿਰ ਪ੍ਰਕਰਨ ਆ ਗਿਆ। ਹੁਣ ਉਹ ਪ੍ਰਕਰਨ ਇਹ ਹੈ, ਦੀਨ ਦੁਨੀਆਂ ਦਾ ਬਾਲਕ ਮੇਰਾ ਬਾਪੂ ਤੇ ਤੁਹਾਡਾ ਬਾਪੂ, ਆਪਾਂ ਭਰਾ ਹੈ ਨਾ, ਤੇ ਬਾਪ ਤਾਂ ਸਾਡਾ ਹੈਗਾ ਨਾ ਗੁਰੂ ਗੋਬਿੰਦ ਸਿੰਘ, ਬੈਠਾ ਮੇਰਾ ਸ਼ਹਿਨਸ਼ਾਹ, ਕਿਤੇ ਬਾਪੂ ਦੀ ਕੀਮਤ ਪੁੱਛਣੀ ਨੇ ਨਾ, ਤੇ ਭਾਈ ਨੰਦ ਲਾਲ ਨੂੰ ਪੁੱਛਿਆ ਜੇ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਇੱਕ ਰੋਮ ਦੀ ਮੈਨੂੰ ਕੋਈ ਕੀਮਤ ਪੁੱਛੇ ਤੇ ਦੋ ਜਹਾਨਾਂ ਦਾ ਮੁੱਲ ਤੇਰੇ ਇੱਕ ਕੇਸ ਦੇ ਬਰਾਬਰ ਹੈ, ਤੇ ਆਪਾਂ ਤਾਂ ਕਿਰਤ ਕਣ, ਅਸੀਂ ਕਿਰਤ ਕਣ, ਮੇਰਾ ਬਾਪੂ ਬੈਠਾ ਚਿੱਟਾ ਪੁਸ਼ਾਕਾ ਪਾਇਆ, ਜਿਹੜਾ ਅੰਦਰੋਂ ਵੀ ਚਿੱਟਾ ਤੇ ਬਾਹਰੋਂ ਵੀ ਚਿੱਟਾ, ਇਹ ਗੁਰੂ ਕਾ ਲਾਲ ਪੋਚਾ ਫਿਰਦਾ, ਕੰਧ ਉੱਪਰ ਕਾਲੀ ਮਿੱਟੀ, ਕੁਦਰਤੀ ਤੌਰ ਤੇ ਇੱਕ ਛਿੱਟ ਸੱਚੇ ਪਾਤਸ਼ਾਹ ਦੇ ਚੋਲੇ ਤੇ ਪੈ ਗਈ, ਤੇ ਬਾਜਾਂ ਵਾਲਾ ਕਹਿਣ ਲੱਗਾ ਉਹਨੂੰ ਚਪੇੜ ਮਾਰੋ ਇੱਕ। ਮੈਂ ਪੰਕਤੀ ਭਾਈ ਸਾਹਿਬ ਨੇ ਪੜ੍ਹੀ, ਪਾਰ ਬ੍ਰਹਮ ਕੀ ਲਾਗੋ ਸੇਵਾ, ਆਪਾਂ ਸੇਵਾ ਕਿਸ ਤਰ੍ਹਾਂ ਦੀ ਕਰਦੇ ਹਾਂ, ਕਹਿੰਦੇ ਚਪੇੜ ਮਾਰੋ, ਜਿੰਨੇ 35-40 ਬੈਠੀ ਸੀ ਉਹਨੇ ਚਪੇੜਾਂ ਮਾਰ ਮਾਰ ਕੇ ਉਹਨੂੰ ਬੋਸ਼ ਕਰ ਦਿੱਤਾ ਸੇਵਾ। ਗੁਰਦੇਵ ਕਹਿੰਦੇ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਇਹਨੂੰ ਇੱਕ ਚਪੇੜ ਮਾਰੋ, ਤੁਸੀਂ 15 ਨੇ ਕੁੱਟ ਘੱਤਿਆ, 3-3 ਮਾਰੀਆਂ ਜੇ। ਮੂੰਹ ਪਾਟਾ ਬੇਅਗਲ ਬੇਸਮਝ ਮੇਰੇ ਵਰਗਾ, ਕਹਿੰਦਾ ਜੇ ਤੁਸੀਂ ਜੋ ਕਿਹਾ ਸੇਵਾ ਕਰੋ, ਤੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਤਾਂ ਕਿਹਾ ਸੀ ਇੱਕ ਚਪੇੜ ਮਾਰੋ ਇੱਕ ਜਣਾ, ਤੁਸੀਂ 15 ਨੇ 13-13 3-3 ਮਾਰੀਆਂ ਨੇ। ਕਹਿੰਦੇ ਜੇ ਅਸੀਂ ਹੁਕਮ ਪਾਲਣਾ ਕੀਤੀ, ਤੇ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਕੁੜੀ ਦਾ ਸਾਗ ਵੀ ਕਰ ਦਿਓ, ਕੋਈ ਤੁਹਾਡੇ ਚੋਂ ਕੁੱਤੀ ਦਾ ਸਾਗ ਕਰੋ। ਬਹਿ ਗਏ ਸਾਰੇ, ਧੰਨ ਗੁਰੂ ਤੇ ਧੰਨ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਸਿੱਖ। ਭਾਈ ਘਨਾਰਾ ਸਿੰਘ ਉੱਠਿਆ, ਕਾਬਲ ਦਾ ਰਹਿਣ ਵਾਲਾ ਸੀ, ਨੌਜਵਾਨ ਧੀ ਨੂੰ ਕਹਿਣ ਲੱਗਾ ਧੀਏ ਮੈਂ ਭਾਗਾਂ ਵਾਲਾ, ਅੱਜ ਤੇਰੀ ਕੀਮਤ ਪਈ, ਮੈਂ ਤੈਨੂੰ ਗੁਰੂ ਕੇ ਬਚਨਾਂ ਲਈ ਦੇਣ ਲੱਗਾ, ਉਹਨੇ ਆਪਣੀ ਧੀ ਦਾ ਆਨੰਦ ਕਾਰਜ ਉਸ ਪੋਚਾ ਫੇਰਨ ਵਾਲੇ ਗੁਰਸਿੱਖ ਨੇ ਕੀਤਾ ਤੇ ਪਾਤਸ਼ਾਹ ਕਹਿਣ ਲੱਗੇ ਆ ਜੇ ਸੇਵਾ ਆ ਜੇ ਸੇਵਾ। ਅਸੀਂ ਕਹਿੰਦੇ ਹਾਂ ਵੀ ਜਦੋਂ ਆ ਪ੍ਰਸ਼ਾਦਾ ਪਾਣੀ ਮਿਲਦਾ ਨਗਰ ਕੀਰਤਨਾ ਉੱਪਰ ਤੇ ਆਪਾਂ ਕਹਿੰਦੇ ਜੀ ਸੇਵਾ ਛੱਡੀ ਜਾਂਦੇ ਹਾਂ, ਜਦੋਂ ਭਾਂਡੇ ਮੰਨਣੇ ਹੁੰਦੇ ਨੇ ਨਾ ਉਦੋਂ ਲੱਭਦੇ ਨੀ। ਪਾਰ ਬ੍ਰਹਮ ਕੀ ਲਾਗੋ ਸੇ ਪਿਆਰਿਆ, ਉਸ ਪਰਿਪੂਰਨ ਪਰਮਾਤਮਾ ਦੀ ਸੇਵਾ ਚ ਤਤ ਪਰੋ ਲੱਗਣਾ ਕਰ।
ਗੁਰ ਤੇ ਸੁਜਾ ਨਿਰੰਜਨ ਦੇਵਾ।
ਸਤਿਗੁਰੂ ਪਾਤਸ਼ਾਹ ਦੇ ਰਾਹੀਂ ਜਿਹੜਾ ਆਪਾਂ ਕਹਿੰਦੇ ਗੁਰਦੁਆਰਾ, ਇਹਦਾ ਅਰਥ ਹੁੰਦਾ ਗੁਰੂ ਦੇ ਰਾਹੀਂ ਬਰਾਸਤਾ ਗੁਰੂ, ਜਿਹਨੂੰ ਆਪਾਂ ਵਾਇਆ ਵੀ ਕਹਿ ਦਿੰਦੇ ਬਰਾਸਤਾ ਵੀ ਕਹਿੰਦੇ ਆ। ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਰਾਹੀਂ ਉਹ ਪਰਿਪੂਰਨ ਪਰਮਾਤਮਾ ਜੋ ਪ੍ਰਕਾਸ਼ ਰੂਪ ਹੈ ਜਿਹਦੇ ਵਿੱਚ ਅਵਿਦਿਆ ਦੀ ਕਾਲਖ ਨਹੀਂ, ਤੈਨੂੰ ਉਹਦੀ ਸਮਝ ਪੈ ਜਾਏਗੀ, ਗਿਆਤ ਪੈ ਜਾਏਗੀ। ਵਿਸਰਾਮ ਦੇ ਕਰਕੇ ਗੁਰੂ ਪਿਆਰੋ ਤਰਸ ਕਰਦੇ ਹਨ।
ਜਿਨ ਕੀਏ ਰੰਗ ਅਨੇਕ ਪ੍ਰਕਾਰ।
ਜਿਸ ਵਾਹਿਗੁਰੂ ਨੇ ਕਈ ਤਰ੍ਹਾਂ ਦੇ ਰੰਗ ਪੈਦਾ ਕੀਤੇ ਨੇ, ਵੇਖੋ ਗੁਰਮੁਖੋ ਇੱਕ ਅੱਧਾ ਗੱਲਾ ਪੈਲੀ ਹੁੰਦੀ ਹੈ, ਕਿਤੇ ਗੁਲਾਬੀ ਫੁੱਲ ਨੇ, ਕਿਤੇ ਨੀਲੇ ਫੁੱਲ ਨੇ, ਕਿਤੇ ਲਾਲ ਫੁੱਲ ਨੇ, ਕਿਤੇ ਚਿੱਟੀ ਚਮੇਲੀ ਹੈ। ਇਸੇ ਤਰ੍ਹਾਂ ਆਪਣੇ ਚੋਂ ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਬਿੱਲਾ ਹੈ, ਵੱਖ ਵੱਖ ਆਪਣੇ ਰੂਪ ਨੇ। ਜਿਸ ਪਰਮਾਤਮਾ ਨੇ ਜਿਨ ਕੀਏ ਰੰਗ ਅਨਕ ਪ੍ਰਕਾਰ, ਪ੍ਰਕਾਰ ਮੇਰਾ ਕਿਸਮਾਂ ਕੈਂਡਸ, ਜਿਸ ਵਾਹਿਗੁਰੂ ਨੇ ਅਨੇਕਾਂ ਕਿਸਮਾਂ ਦੇ ਰੰਗ ਪੈਦਾ ਕੀਤੇ ਹਨ।
ਓ ਪਤ ਪਰ ਲਾਓ ਨਿਮਖ ਮਜਾਰ।
ਬਾਕੀ ਉਹਦੀ ਪਾਵਰ ਇੰਨੀ ਜ਼ਿਆਦੀ ਹੈ, ਸ਼ਕਤੀ ਉਹਦੀ ਇੰਨੀ ਜ਼ਿਆਦੀ ਹੈ। ਉਪ ਦਾ ਭਾਵ ਹੁੰਦਾ ਪੈਦਾ ਕਰਨਾ, ਆਪਾਂ ਰੋਜ਼ਾਨਾ ਤਾਂ ਪੜ੍ਹਦੇ ਹਾਂ, ਖਿਆਲ ਭੁੱਲ ਜਾਂਦਾ ਨਾ ਆਪਾਂ ਨੂੰ, ਯਾਦਾਸ਼ਤ ਕਮਜ਼ੋਰ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਕ ਦਰਿਆਓ। ਜਦੋਂ ਧਰਤੀ ਤਿਆਰ ਹੋਈ ਹੈ ਨਾ, ਮੈਂ ਬਾਈਬਲ ਪੜ੍ਹੀ ਹੈ, ਤੇ ਉੱਥੇ ਨਾ ਬੜਾ ਲੰਮਾ ਚਮਾ ਝਮੇਲਾ ਪਾਇਆ ਵੀ ਰੱਬ ਨੇ ਇੱਕ ਦਿਨ ਪਾਣੀ ਪੈਦਾ ਕੀਤਾ, ਪਸ਼ੂ ਪੈਦਾ ਕੀਤੇ, ਇੱਕ ਦਿਨ ਰੱਬ ਨੇ ਇੱਕ ਦਿਨ ਸੂਰ ਚੰਦ ਪੈਦਾ ਕੀਤੇ, ਸੱਤਾਂ ਦਿਨਾਂ ਛੇਆਂ ਦਿਨਾਂ ਚ ਦੁਨੀਆਂ ਬਣਾਈ। ਸ਼ਨੀਵਾਰ ਦੀ ਰਾਤ ਨੂੰ ਰੱਬ ਥੱਕ ਗਿਆ, ਇਹ ਬਾਈਬਲ ਚ ਲਿਖਿਆ ਜੀ। ਐਤਵਾਰ ਵਾਲੇ ਦਿਨ ਰੱਬ ਇੰਨਾ ਥੱਕਿਆ ਵੀ ਉਹਨੇ ਸਾਰੀ ਦਿਨ ਗੁਰੂ ਪਿਆਰੋ ਪਾਸਾ ਨਹੀਂ ਵੱਟਿਆ, ਛੁੱਟੀ ਕਰ ਦਿੱਤੀ। ਐਤਵਾਰ ਤਾਂ ਛੁੱਟੀ ਕਰਦੇ ਜੇ ਵੀ ਰੱਬ ਦੀ ਇਹ ਛੁੱਟੀ ਹੈ, ਪਰ ਮੇਰਾ ਬਾਪੂ ਛੁੱਟੀ ਨਹੀਂ ਜੇ ਕਰਦਾ। ਅੱਜ ਉਹ ਦਿਨ ਹੈ ਸਾਡੀ ਸ਼ਰਮ ਦਾ ਜੇ। ਅੱਜ ਦੇ ਦਿਹਾੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਅਸੀਂ ਮੱਥਾ ਨਹੀਂ ਟੇਕਣ ਦਿੱਤਾ। ਅੱਜ ਉਹ ਦਿਨ ਜੇ ਸਾਡੀਆਂ ਕਰਤੂਤਾਂ, ਘਰ ਦਾ ਮਾਲਕ ਆਇਆ ਤੇ ਜਿਹੜੇ ਘਰ ਵਿੱਚ ਝਾੜੂ ਮਾਰਨ ਵਾਲੇ ਨੂੰ ਮਾਲਕ ਬਣ ਬੈਠੇ, ਜਿਹਨੂੰ ਆਪਾਂ ਕਹਿੰਦੇ ਵੀ ਅੱਗ ਲੈਣ ਆਈ ਤੇ ਘਰ ਦੀ ਮਾਲਕ ਬਣ ਬੈਠੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਇੱਥੇ ਹੋਇਆ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੀਆਂ ਅੱਖਾਂ ਦਾ ਤਾਰਾ, ਤੇ ਜਿਹਦੇ ਪੋਤੇ ਅੱਠਵੇਂ ਪਾਤਸ਼ਾਹ ਨੇ ਆਖਿਆ ਬਾਬਾ ਬੱਸੇ ਬੀਚ ਬਕਾਲੇ, ਹੁਣ ਸਮਾਂ ਨਹੀਂ ਕਿਉਂਕਿ ਟਾਈਮ ਹੋ ਗਿਆ, ਕੱਲ ਚੱਲੀਏ ਉਬਤ ਪਰਲੋ ਤੋਂ। ਅਸਾਈ ਮਾਦਾ ਰੱਬ ਐਤਵਾਰ ਵਾਲੇ ਦਿਨ ਛੁੱਟੀ ਕਰਦਾ ਹੈ, ਤੇ ਮੇਰਾ ਰੱਬ ਬੈਠਾ ਬਾਬਾ ਬਗਾਲੇ, ਤੇ ਜੇ ਕਿਤੇ ਸਾਡੇ ਰੱਬ ਨੇ ਛੁੱਟੀ ਕੀਤੀ ਤੇ ਮੱਖਣ ਛਾਲ ਬਣੇਦਾ ਜਾਗ ਡੁੱਬ ਜਾਣਾ ਸੀ। ਸ਼ੁਕਰ ਹੈ ਵੀ ਸਾਡਾ ਰੱਬ ਛੁੱਟੀ ਨਹੀਂ ਕਰਦਾ, ਇਹ ਵੀ ਸਾਡੀ ਕੁਛ ਗਿਣਤੀ ਜੇ। ਉਹਨੇ ਆਖਿਆ ਵੀ ਮਾਲਕਾ ਮੈਨੂੰ ਤੇਰਾ ਨਾਂ ਤਾਂ ਨਹੀਂ ਆਉਂਦਾ, ਤੇਰੇ ਨਾਂ ਤਾਂ ਅਸੀਂ ਪਿਆਰ ਚ ਰੱਖੇ ਨੇ ਬੇਅੰਤ, ਤੇ ਕਿਰਪਾ ਕਰ ਬੇੜਾ ਬੰਨੇ ਲਾ ਦੇ। ਲਾਇਆ ਜਦੋਂ ਪੈ ਗਿਆ ਭੁਲੇਖਾ, ਕਿਉਂਕਿ ਦੋ ਦੋ ਰੁਪਈਆਂ ਵਾਲੇ ਗੁਰੂ ਨੇ, ਜਿਵੇਂ ਬੱਚਿਆਂ ਨੂੰ ਆਪਾਂ ਕੁਲਫੀਆਂ ਦੇ ਕੇ ਵਰਚਾਈ ਜਾਂਦੇ, ਮੱਖਣ ਸ਼ਾਹ ਸਿਆਣਾ ਬੜਾ ਸੀ, ਬੜਾ ਨੀਤੀਵਾਨ ਮੰਨਿਆ ਮੈਨੂੰ, ਜਿਵੇਂ ਆਪ ਬੱਚੇ ਨੂੰ ਕੁਲਫੀ ਦੇ ਕੇ ਨੇ ਵੀ ਕਾਕਾ ਚੁੱਪ ਕਰ ਲਾ, ਮੁੜ ਕੇ ਤੈਨੂੰ ਗੁਲਾਬੀ ਕੁਲਫੀ ਲੈ ਕੇ ਦਿਆਂਗਾ, ਮੁੜ ਕੇ ਹਰੀ ਲੈ ਕੇ ਦਿਆਂਗਾ। ਮੱਖਣ ਸ਼ਾਹ ਨੇ ਦੋ ਦੋ ਮੋਹਰਾਂ ਦਿੱਤੀਆਂ ਤੇ ਨਕਲੀ ਗੁਰੂ ਜਾਲੀ ਬਾਗੋ ਬਾਗ ਵੀ ਤੇਰਾ ਆ ਹੋ ਜਾਏ, ਤੇਰਾ ਆ ਹੋ ਜਾਏ। ਜਦੋਂ ਆਇਆ ਨਾ ਅਸਲੀ ਗੁਰੂ ਕੋਲ, ਉਹਨੇ ਚੋੜਾ ਲਾ ਕੇ ਗੋਡੇ ਤੋਂ ਕਰਕੇ ਪਾਸੇ ਤੇ ਕਹਿਣ ਲੱਗੇ ਮੱਖਣਾ ਮੈਂ ਤੇਰਾ ਮੰਗਤਾ ਤਾਂ ਨਹੀਂ, ਪਰ ਤੂੰ ਬੰਦਾ ਬੜਾ ਚਲਾਕ ਹੈ, ادو لکیر کڑھتا سا تو کہنا پاتشاہ میں دسواں حصہ دسوان دیا گا تے موڈے تے کیلتا ویخ لا گرو کے چرنا تے ٹہ پیا. میں تمہیں بےنتی تاں کرنی چاہنا ادو گرو پورے چ بیٹھا سی تے مکھن شاہ نے دہاڑے چ بائی گرو پھیر کر دیتے ہوں تو گرو ساکشت بیٹھا تے پوڑیو اس گرو نو چھڈ کے تے لوکاں کول تکے نہ کھاؤ. بس میری بےنتی جی تمہیں ابت پرلو نمک مجھار وہ اکھ دے چمکن وچ دنیا نو پیدا کر دیندا ہے اکھ دے چمکن وچ ساری لے کر دیندا ہے ختم کر دیندا ہے.
جا کی گات مت کہی نہ جائے
جی آپ آخے نا پیو دے بھید پا جاں گے یہ نہیں جی اپنے تو پائے جانے ایویں بھلیخا جی سانو کتے تتی توی تے بیٹھ کے کہیں دا تیرا کیا میٹھا لاگے ہر نام پدارتھ نانک مانگے تے کدے اکال تک تے کھلو گے ایک نی دو کرپانا پا کے آندا مینوں جوانیاں دیو مینوں گھوڑے دیو میں غلامی دیاں جنجیراں کٹ دیاں گا. تیری کیڑی گل کہیے تیری مریادا دا سانو بھید نہیں آندا توں ساڈی سمجھ توں باہر ہیں اس کر کے کدی اپنے من سمجھائیے پہار من جا.
سو پرب من میرے سدا تیائے
اس کر کے میرے من نا پل وچ پل دے وچ نم پیدا کر دیندا پل وچ لہتا کر دیندا جدی بھید نہیں پایا جاندا. اے میرے من سدیوی طور تے اس پرماتما دا دھیان دھرنا کر
آئے نہ جاوے نہچل تنی
نہ او آوندا ہے نہ او جاندا کیونکہ ہے تا جرے جرے چ موجود گل تا ہوے پی جڑا بیٹھے نہ ہوے تے ہے ہی ایتھوں دا مالک او دی ہوند اکھے پر برقرار ہے. آئے نہ جاوے نہچل تنی جیڑا گیا او آئے گا جیڑا آیا او جائے گا پر او نہ آوندا تے جاندا او زرے زرے وچ ویاپک ہے او اڈول ہے تنی مالک جاننا کر.
انت گنا تاکے کیتک گنی
او دے گنا دا انت نہیں اس کر کے کیڑے کیڑے گن دی گنتی کرے گا انت نہ جاپے کیتا آکار انت نہ جاپے پاراوار.
لال نام جا کے پرے پنڈار
اس وحو دے گرو پیارو نام روپی لال لال پنڈارے پرے پے ہن
سگل کٹا دیو آدار
سارے دے ہردے دا آسرا جاننا کر.
سات پرکھ جا کو ہے نہ
او بھائی سات سدیوی طور تے رہن والا ہے او سات پرکھ پرشار دین والا رکھیا کرن والا ہے.
مٹ ہے کوٹ اگ نمک جس گاؤ
اکرا وحگرو کہہ دے تیرے کروڑا پاپ ناس ہو جان گے جی ایک تیلی دن سو من پکا بالن سڑ جاندا ہے.
بال سکھائی بھگتن کو میت
جی میں نکے نکے بچے دوست ہوندے تے انہاں دے من وچ کپٹ نہیں ہوندا اس پرکار او بال متراں ورگا ہے جیڑے بھگت نے انہاں دا بوزم فرینڈ پکا متر جاننا کر.
پران ادار نانک ہت چیت
پیاریا پرانا دا آسرا ہے اس کر کے اونوں دلوں چیتے کریا کر پیار نال چیتے کریا کر. ستگرو پاتشاہ کرپا کرن کے ساڈی اے وستا بنے تن گرو گرنتھ سچے پاتشاہ دا گرو کیا سنگتاں دا ترواد پولا چکا دی معافی جی.
بال سکھائی بھگتن کو میت پران ادار نانک ہت چیت
واہگرو جی کا خالصہ
واہگرو جی کی فتح.